ਸੀ ਤੇ ਉਹ ਤਾਂ ਦੂਸਰਾ ਬੰਦਾ ਹੀ ਦੇਖ ਕੇ ਤੁਹਾਨੂੰ ਦੱਸ ਸਕਦਾ, ਖੁਦ ਵਾਲੇ ਖੁਦ ਤਾਂ ਕਿਸੇ ਨੇ ਅੱਜ ਤੱਕ ਆਪਣੀ ਸ਼ਕਲ ਨਹੀਂ ਦੇਖੀ, ਮਿਰਰ ਚ ਦੇਖੀ ਉਹ ਤਾਂ ਰਿਐਲਿਟੀ ਨਹੀਂ ਹੈ, ਰਿਵਰਸ ਇਮੇਜ ਆ। ਸੋ ਦਾ ਪੁਆਇੰਟ ਕੀ ਹੈਗਾ ਕਿ ਸੈਂਸ ਤਾਂ ਬਣਦੀ ਹੈ ਕਿ ਯਾਰ ਮੈਂ ਜੋਬ ਨਹੀਂ ਛੱਡਣੀ ਕਿਉਂਕਿ ਉਹਦੇ ਰਿਸਕ ਫੀਲ ਹੁੰਦਾ ਬੰਦੇ ਨੂੰ, ਲੇਕਿਨ ਕਰਨਾ ਵੀ ਚਾਹੁੰਦਾ। ਹੁਣ ਰਿਐਲਿਟੀ ਹੈ ਕਿ ਇਗਨੋਰ ਨਹੀਂ ਕਰਨਾ, ਉਹ ਸਹੀ ਹੈ, ਤੁਹਾਨੂੰ ਸਹੀ ਫੀਲਿੰਗ ਆ ਰਹੀ ਹੈ ਕਿ ਨਹੀਂ ਯਾਰ ਸੈਂਸ ਨਹੀਂ ਬਣਦੀ ਕਿ ਮੈਂ ਜੋਬ ਛੱਡਦਾ, ਮੇਰੇ ਚੰਗਾ ਭਲਾ ਚੱਲਦਾ ਪਿਆ, ਮੈਂ ਵੀ ਫਰੀਡਮ ਦੇ ਚੱਕਰ, ਬਿਜ਼ਨਸ ਦੇ ਚੱਕਰ, ਜ਼ਿਆਦਾ ਪੈਸੇ ਚੱਕਰ ਰਿਸਕ ਲੈਣਾ, ਉਲਟਾ ਖਰਾਬ ਹੋ ਜਾਵੇ ਫੈਮਿਲੀ। ਇਹ ਚੀਜ਼ਾਂ ਨੂੰ ਇਗਨੋਰ ਨਹੀਂ ਕਰਨਾ, ਬਿਲਕੁਲ ਜੈਨੂਅਨ ਹੈਗੀਆਂ। ਐ ਨਹੀਂ ਸਮਝਣਾ ਕਿ ਆਪਣੇ ਚ ਕੋਈ ਕਮੀ ਹੈਗੀ ਹੈ ਯਾਰ, ਬਾਕੀ ਲੋਕੀ ਕਰਗੇ ਬਿਜ਼ਨਸ, ਮੈਂ ਤਾਂ ਇਸੀ ਚੱਕਰ ਸੈਂਸ ਆਫ ਸਿਕਿਉਰਿਟੀ ਦੇ ਵਿੱਚ ਹੀ ਫਸ ਗਿਆ ਮੈਂ। ਨਾ 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 ਨਾ, ਆਪਣੀ ਫੀਲਿੰਗਸ ਨੂੰ ਇਗਨੋਰ ਨਹੀਂ ਕਰਨਾ, ਕੁਛ ਨਾ ਕੁਛ ਤਾਂ ਰੀਜ਼ਨ ਹੋਏਗਾ। ਮੈਂ ਨਹੀਂ ਕਹਿ ਰਿਹਾ 100% ਆਫ ਦਾ ਟਾਈਮ ਸਾਡੀਆਂ ਸਾਰੀਆਂ ਫੀਲਿੰਗਸ ਸੋਚ ਰਾਈਟ ਹੁੰਦੀਆਂ, ਲੇਕਿਨ ਇਹ ਜੈਨੂਅਨ ਹੈਗੀ ਹੈ ਕਿਉਂਕਿ ਬੜਾ ਇੰਪੋਰਟੈਂਟ ਹੈ ਹਿਊਮਨ ਲਈ ਸੈਂਸ ਆਫ ਸਿਕਿਉਰਿਟੀ। ਸਿੰਸ ਦਾ ਏਜ ਕੇ ਵੇਜ ਤੋਂ ਲੈ ਕੇ ਅੱਜ ਤੱਕ ਸੈਂਸ ਆਫ ਸਿਕਿਉਰਿਟੀ ਮੈਟਰ ਕਰਦੀ ਹੈ ਸਾਡੇ ਡੀਐਨਏ ਦੇ ਵਿੱਚ ਹੈ। ਤੇ ਉਹ ਫਾਈਨੈਂਸ਼ੀਅਲ ਸੇਫਟੀ ਨੈਟ ਰੱਖਣਾ ਕਿ ਵੀ ਯਾਰ ਜਿਹੜੀ ਮੇਰੀ ਜੋਬ ਹੈ ਨਾ, ਇਹ ਮੈਨੂੰ ਇੱਕ ਸਟੱਡੀ ਇਨਕਮ ਦਿੰਦੀ ਹੈ, ਇਹ ਤਾਂ ਨਹੀਂ ਮੈਂ ਛੱਡਣੀ, ਤਾਂ ਫਿਰ ਬਿਜ਼ਨਸ ਕਿੱਦਾਂ ਕਰੀਏ। ਕਿਉਂਕਿ ਤੁਸੀਂ ਪਿਕ ਐਂਡ ਚੂਜ਼ ਨਹੀਂ ਕਰਨਾ ਚਾਹੀਦਾ, ਔਰ ਬੜੇ ਘੱਟ ਲੋਕਾਂ ਨੇ ਕੀਤਾ ਕਿ ਮੈਂ ਇਧਰ ਜੋਬ ਕਰਾਂ ਔਰ ਬਿਜ਼ਨਸ, ਇਧਰ ਔਰ ਥਿਊਰੀ ਦੇ ਵਿੱਚ ਨਹੀਂ ਜਾਣਾ, ਦਿਸ ਐਂਡ ਦੈਟ ਥਿਊਰੀ ਚ ਜਾਣਾ। ਵੰਸ ਅਗੇਨ, ਇਧਰ ਔਰ, ਜਦੋਂ ਵੀ ਲਾਈਫ ਚ ਸਿਚੁਏਸ਼ਨ ਆ ਜਾਏ, ਇਧਰ ਔਰ ਐਂਡ ਦਿਸ ਐਂਡ ਦੈਟ, ਦਿਸ ਐਂਡ ਦੈਟ ਐਂਡ ਵਾਲੀ ਜਿਹੜੀ ਉਹ ਥਿਊਰੀ ਹੈਗੀ ਨਾ, ਉਹ ਜ਼ਿਆਦਾ ਪ੍ਰੈਕਟੀਕਲ ਹੈ, ਉਹ ਜ਼ਿਆਦਾ ਸਿਕਿਉਰ ਹੈ। ਦੋਨੋਂ ਚੀਜ਼ਾਂ ਚ ਬਿਲੀਵ ਕਰ ਲੈਣਾ ਜਿਹੜਾ ਉਹ ਬੈਟਰ ਹੈਗਾ। ਤੇ ਤੁਸੀਂ ਜੋਬ ਰੱਖਦੇ ਵੀ, ਕੈਰੀ ਆਨ ਕਰਦੇ ਹੋਏ ਵੀ ਬਿਜ਼ਨਸ ਜਿਹੜਾ ਸਟਾਰਟ ਕਰ ਸਕਦੇ ਹੋ, ਪ੍ਰੋਵਾਈਡਿਡ ਇਸ ਤਰ੍ਹਾਂ ਦਾ ਬਿਜ਼ਨਸ ਹੁਣ ਤੁਸੀਂ ਡਿਸਾਈਡ ਕਰ ਦੋ, ਉਹ ਡਿਫਰੈਂਟ ਟੋਪਿਕ ਆ ਗਿਆ, ਲੇਕਿਨ ਕਰ ਤਾਂ ਸਕਦੇ ਹੋ ਕਿਉਂਕਿ ਬੜੇ ਸਾਰੇ ਲੋਕਾਂ ਨੇ ਕੀਤਾ। ਤੇ ਫਾਈਨੈਂਸ਼ੀਅਲ ਸਿਕਿਉਰਿਟੀ ਨੂੰ ਰੱਖਦੇ ਹੋਏ ਜੇ ਤੁਸੀਂ ਪਾਰਟ ਟਾਈਮ ਕੋਈ ਬਿਜ਼ਨਸ ਸਟਾਰਟ ਕਰੋਗੇ, ਤੁਸੀਂ ਜ਼ਿਆਦਾ ਅੱਛੇ ਤਰੀਕੇ ਨਾਲ ਚੀਜ਼ਾਂ ਨੂੰ ਮੈਨੇਜ ਕਰ ਪਾਓਗੇ, ਸਟ੍ਰੈਸ ਘੱਟ ਰਹੇਗਾ, ਨਾਲੇ ਤੁਸੀਂ ਟੈਸਟ ਕਰ ਪਾਓਗੇ ਆਪਣੇ ਬਿਜ਼ਨਸ ਨੂੰ ਪਾਰਟ ਟਾਈਮ ਕਰਕੇ, ਕਿਉਂਕਿ ਫਲੈਕਸੀਬਿਲਿਟੀ ਵੀ ਹੈਗੀ ਹੈ, ਵੀਕਐਂਡ ਚ ਮੈਂ ਕੀ ਕਰ ਸਕਦਾ, ਵੀਕਡੇ ਚ ਮੈਂ ਕੀ ਕਰ ਸਕਦਾ, ਵੀਕ ਨਾਈਟਸ ਮੈਂ ਕੀ ਕਰ ਸਕਦਾ। ਤੁਸੀਂ ਪ੍ਰੋਪਰਲੀ ਬਿਨਾਂ ਆਪਣੀ ਫੈਮਿਲੀ ਨੂੰ ਇਫੈਕਟ ਕੀਤੇ ਹੋਏ, ਆਪਣੇ ਫਾਈਨੈਂਸਿਸ ਨੂੰ ਇਫੈਕਟ ਕੀਤੇ ਹੋਏ, ਆਪਣੀ ਸੈਂਸ ਆਫ ਸਿਕਿਉਰਿਟੀ ਨੂੰ ਇਫੈਕਟ ਕੀਤੇ ਬਿਨਾਂ ਬਿਜ਼ਨਸ ਦੀ ਸ਼ੁਰੂਆਤ ਤਾਂ ਕਰ ਸਕਦੇ ਹੋ। ਅੱਛਾ, ਕੱਲ ਨੂੰ ਚੱਲੇ ਨਾ ਚੱਲੇ ਤੁਸੀਂ ਸਟ੍ਰੈਸ ਚ ਨਹੀਂ ਆਓਗੇ, ਕਿਉਂਕਿ ਤੁਸੀਂ ਸੈਂਸ ਆਫ ਸਿਕਿਉਰਿਟੀ ਨੂੰ ਕਦੇ ਗਿਵ ਅਪ ਨਹੀਂ ਕੀਤਾ। ਅੱਛਾ, ਕਿਉਂਕਿ ਪਾਰਟ ਟਾਈਮ ਸ਼ੁਰੂ ਕੀਤਾ, ਤੇ ਸਮਝ ਲਓ ਹੌਲੀ ਹੌਲੀ ਸਕਿੱਲ ਡਿਵੈਲਪਮੈਂਟ ਵੀ ਹੋਣੀ ਸ਼ੁਰੂ ਹੋ ਗਈ। ਜਿਸ ਦਿਨ ਸੋਚ ਆ ਗਈ ਕਿ ਯਾਰ ਮੈਂ ਤਾਂ ਬਹੁਤ ਸਕਿੱਲਫੁਲ ਹਾਂ, ਉਸ ਦਿਨ ਤੁਸੀਂ ਆਟੋਮੈਟਿਕਲੀ ਉਹਨੂੰ ਫੁੱਲ ਟਾਈਮ ਲੈ ਜਾਣਾ। ਜਿਸ ਦਿਨ ਕੌਨਫੀਡੈਂਸ ਆ ਗਿਆ, ਭਾਵੇਂ 2 ਮਹੀਨੇ ਬਾਅਦ, 6 ਮਹੀਨੇ ਬਾਅਦ, ਸਾਲ ਬਾਅਦ, ਉਸ ਦਿਨ ਤੁਸੀਂ ਬਿਜ਼ਨਸ ਨੂੰ ਫੁੱਲ ਟਾਈਮ ਲੈ ਜਾਓਗੇ, ਕਿਉਂਕਿ ਪਾਰਟ ਟਾਈਮ ਕਰ ਰਹੇ ਸੀਗੇ, ਅੰਡਰਸਟੈਂਡਿੰਗ ਬੈਟਰ ਆ ਗਈ, ਸੈਂਸ ਆਫ ਸਿਕਿਉਰਿਟੀ ਨੂੰ ਰਿਸਕ ਤੇ ਨਹੀਂ ਰੱਖਿਆ, ਆਪਣਾ ਟੈਸਟਿੰਗ ਵੀ ਕਰ ਲਿਆ ਆਪਣੇ ਬਿਜ਼ਨਸ ਨੂੰ, ਸਕਿੱਲ ਡਿਵੈਲਪਮੈਂਟ ਵੀ ਹੋ ਗਈ, ਤੇ ਹੌਲੀ ਹੌਲੀ ਬੰਦਾ, ਔਰ ਮੈਜੋਰਟੀ ਲੋਕ ਇੱਦਾਂ ਹੀ ਨਿਕਲੇ ਆ। ਜੇ ਮੈਂ ਤੁਹਾਨੂੰ ਐਗਜ਼ਾਮਪਲ ਦਾ, ਮੇਰੇ ਕੋਲ ਬਹੁਤ ਜ਼ਿਆਦਾ ਐਗਜ਼ਾਮਪਲ ਹੀ, ਕ੍ਰੇਗਲਿਸਟ ਜਿਹੜਾ ਬਿਜ਼ਨਸ ਉਹ ਪਾਰਟ ਟਾਈਮ ਜੋਬ ਦੇ ਨਾਲ ਨਾਲ ਸਟਾਰਟ ਹੋਇਆ ਸੀਗਾ। ਮੇਲ ਚੈਂਪ ਪਾਰਟ ਟਾਈਮ ਜੋਬ ਦੇ ਨਾਲ ਪਾਰਟ ਟਾਈਮ ਬਿਜ਼ਨਸ ਸਟਾਰਟ ਹੋਏ ਸੀਗੇ, ਉਹ ਇੰਨੀਆਂ ਵੱਡੀਆਂ ਕੰਪਨੀਆਂ। ਛੱਡੋ, ਮੈਂ ਆਪਣੀ ਗੱਲ ਕਰ ਦਿੰਦਾ, ਮੈਂ ਜਦੋਂ ਸਟਾਰਟ ਕੀਤਾ ਸੀ ਤਾਂ ਮੇਰੀ ਜੋਬ ਸੀਗੀ, ਮੈਂ 2-3 ਮਹੀਨੇ ਜਾਂ 4 ਮਹੀਨੇ, ਮੈਨੂੰ ਐਗਜੈਕਟਲੀ ਯਾਦ ਨਹੀਂ, 3-3.5 ਮਹੀਨੇ ਦੇ ਮੇਰਾ ਟ੍ਰਾਂਜੀਸ਼ਨ ਪੀਰੀਅਡ ਸੀਗਾ। ਇਹ ਨਹੀਂ ਸੀਗਾ ਕਿ ਚਲੋ ਜੋਬ ਛੱਡਦੇ ਹਾਂ ਬਿਜ਼ਨਸ ਕਰਦੇ ਹਾਂ। ਕਿਆ ਫਾਈਨੈਂਸ ਮੇਰੀ ਸਕਿੱਲ ਸੀਗੀ ਫਾਈਨੈਂਸ਼ੀਅਲ ਐਡਵਾਈਜ਼ਰ ਬਣਨ ਤੋਂ ਪਹਿਲੇ? ਉਹ ਡੈਫੀਨੇਟਲੀ ਸੀਗੀ। ਮੈਂ ਇੰਡਸਟਰੀ ਚ ਆ ਕੇ ਫਾਈਨੈਂਸ ਸਿੱਖਣਾ ਨਹੀਂ ਸ਼ੁਰੂ ਕੀਤਾ, ਫਾਈਨੈਂਸ ਤਾਂ ਖੁਦ ਹੀ ਸਿੱਖਣਾ ਸ਼ੁਰੂ ਕਰਤਾ ਸੀਗਾ 21 ਸਾਲ ਦੀ ਉਮਰ ਤੇ। ਥੋੜੀ ਜਿਹੀ ਸਮਝ ਆ ਗਈ ਸੀਗੀ, ਫਿਰ ਡਿਸਾਈਡ ਕੀਤਾ ਸੀਗਾ ਕਿ ਇੰਡਸਟਰੀ ਸ਼ਾਇਦ ਮੇਰੇ ਲਈ ਬੈਟਰ ਰਹੇਗੀ, ਕਿਉਂਕਿ ਮੈਨੂੰ ਨੈਚੁਰਲੀ ਕੁਝ ਚੀਜ਼ਾਂ ਅੰਡਰਸਟੈਂਡਿੰਗ ਹੈਗੀ ਔਰ ਮੈਂ ਆਪਣੀ ਪਰਸਨਲ ਲਾਈਫ ਚ ਐਪਲੀਕੇਬਲ ਕਰ ਚੁੱਕਾ। ਉਹ ਸਕਿੱਲ ਤੇ ਇੰਨਾ 100% ਕੌਨਫੀਡੈਂਸ ਹੋਣ ਦੇ ਬਾਵਜੂਦ, ਪਰਸਨਲ ਐਕਸਪੀਰੀਅੰਸ ਹੋਣ ਦੇ ਬਾਵਜੂਦ, ਪਰਸਨਲ ਰਿਜ਼ਲਟ ਲਿਆਉਣ ਦੇ ਬਾਵਜੂਦ, ਮੈਂ ਇੱਕਦਮ ਜੋਬ ਛੱਡ ਕੇ ਬਿਜ਼ਨਸ ਚ ਨਹੀਂ ਗਿਆ ਸੀਗਾ, ਕਿਉਂਕਿ ਮੈਂ ਵੀ ਇੱਕ ਇਨਸਾਨ ਹਾਂ, ਮੇਰੇ ਲਈ ਵੀ ਸੈਂਸ ਆਫ ਸਿਕਿਉਰਿਟੀ ਮੈਟਰ ਕਰਦੀ ਸੀ, ਪਵਾਂ ਸਕਿੱਲ ਸੀਗੀ, ਪਵਾਂ ਬਿਜ਼ਨਸ ਟੈਸਟ ਹੋ ਚੁੱਕਾ ਸੀਗਾ, ਬੇਸ਼ਕ ਸਭ ਕੁਝ ਸੀਗਾ, ਲੇਕਿਨ ਉਹਦੇ ਬਾਵਜੂਦ। ਸੋ ਕਹਿਣ ਦਾ ਮਤਲਬ ਕਿ ਜੇ ਬਿਜ਼ਨਸ ਤੁਹਾਡਾ ਫਾਈਨੈਂਸ ਨੂੰ ਬੈਟਰ ਕਰੇਗਾ ਹੀ ਕਰੇਗਾ, ਲੇਕਿਨ ਉਹ ਦਿਨ ਦੀ ਵੇਟ ਕਰਨਾ ਕਿ ਕਿਸ ਦਿਨ ਮੈਂ ਜੋਬ ਛੱਡਾਂਗਾ ਔਰ ਬਿਜ਼ਨਸ ਸਟਾਰਟ ਕਰਾਂਗਾ, ਉਹ ਦਿਨ ਸ਼ਾਇਦ ਸਾਰੀ ਉਮਰ ਨਾ ਆਏ, ਤਾਂ ਉਹ ਮਿਥ ਹੈਗਾ ਕਿ ਏਦਾਂ ਦਾ ਇੱਕ ਦਿਨ ਆਏਗਾ। ਹੁਣ ਕਈਆਂ ਲਈ ਉਹ ਰਿਐਲਿਟੀ ਹੋ ਵੀ ਸਕਦੀ ਹੈ, ਬੜੇ ਕਿਸੇ ਬੰਦੇ ਨੇ ਜੋਬ ਛੱਡਤੀ ਸੀ, ਉਹ ਵੀ ਮੈਂ ਇੱਕ ਦੋ ਐਗਜ਼ਾਮਪਲ ਕੁਇਕਲੀ ਦੇ ਦੇਣਾ। ਚਲੋ ਮੈਂ ਇੱਕ ਐਗਜ਼ਾਮਪਲ ਦਿੰਦਾ, ਮੈਂ ਹਮੇਸ਼ਾ ਆਪਣੀ ਐਗਜ਼ਾਮਪਲ ਦਿੰਦਾ, ਮੈਂ ਆਪਣੇ ਸਰਕਲ ਮੇਰੇ ਜਿਹੜੇ ਮੇਰੇ ਕਲੋਜ ਫਰੈਂਡਸ ਹੈਗੇ ਨੇ, ਮੇਰੀ ਫੈਮਿਲੀ ਹੈਗੀ, ਉਹਨਾਂ ਦੇ ਮੈਂ ਐਗਜ਼ਾਮਪਲ ਦੇ ਦੇਣਾ। ਮੈਂ ਪਹਿਲੇ ਆਪਣਾ ਸਭ ਤੋਂ ਕਲੋਜ਼ ਫਰੈਂਡ ਜਿਹੜਾ ਹੈਗਾ ਮੇਰੇ, ਉਹਨਾਂ ਦੀ ਗੱਲ ਕਰ ਦੇਣਾ, ਜਿਹਨੂੰ ਅਸੀਂ ਬੈਸਟ ਫਰੈਂਡ ਬੋਲਦੇ ਹਾਂ, ਹਨਾ। ਮੇਰੀ ਡੈਫੀਨੇਸ਼ਨ ਡਿਫਰੈਂਟ ਹੈ ਬੈਸਟ ਫਰੈਂਡ ਦੀ, ਜਿੱਦਾਂ ਮੇਰੇ ਜਿਹੜੇ ਬੈਸਟ ਫਰੈਂਡ ਹੈਗਾ, ਮੈਂ ਲਾਈਫ ਚ ਮਿਲੇ 3 ਜਾਂ 4 ਵਾਲਾ ਉਹਨਾਂ ਨੂੰ ਲਾਈਫ ਚ, ਹਨਾ। ਸਾਡਾ 20-25 ਸਾਲ ਪੁਰਾਣਾ ਰਿਲੇਸ਼ਨਸ਼ਿਪ ਹੈ, ਲੇਕਿਨ ਮਿਲੇ 3-4 ਵਾਰ ਹੀ ਹੈ ਲਾਈਫ ਦੇ ਵਿੱਚ। ਫਰੈਂਡ ਦਾ ਮਿਲਾਇਆ ਨੀ ਕਿ ਇਕੱਠੇ ਘੁੰਮਣ ਜਾਂਦੇ ਹਾਂ, ਇਕੱਠੇ ਵੈਕੇਸ਼ਨ, ਉਹ ਵੀ ਕੈਨੇਡਾ ਚ, ਮੈਂ ਵੀ ਕੈਨੇਡਾ ਚ, ਮਿਲਣਾ ਜ਼ਰੂਰੀ ਨਹੀਂ ਹੈ, ਉਹ ਡਿਫਰੈਂਟ ਟੋਪਿਕ ਹੋ ਜਾਏਗਾ। ਚਲੋ ਪਹਿਲੇ ਮੈਂ ਇੱਕ ਐਗਜ਼ਾਮਪਲ ਦੇਦਾ, ਉਹ ਪਰਸਨ ਦੀ ਮੈਂ ਐਗਜ਼ਾਮਪਲ ਦੇ ਦੇਣਾ। ਇੰਜੀਨੀਅਰਿੰਗ ਦੀ ਜੋਬ ਕਰਦੇ ਸੀਗੇ, ਤੇ ਇੰਡੀਆ ਤੋਂ ਇੰਜੀਨੀਅਰ ਸੀਗੇ ਤਾਂ ਨੌਲੇਜ ਚ ਸੀਗੇ ਅਬਦੁਲ ਕਲਾਮ ਸਾਹਿਬ ਤੋਂ ਉਹਨਾਂ ਨੂੰ ਅਵਾਰਡ ਮਿਲਿਆ ਹੋਇਆ ਵਨ ਆਫ ਦਾ ਬੈਸਟ ਮੈਨੂੰ ਯਾਦ ਨਹੀਂ ਹੈ ਜਦੋਂ ਕਾਲਜ ਚ ਸੀਗੇ ਆਈ ਥਿੰਕ ਹੀ ਵਾਜ਼ ਅ ਟੌਪਰ ਸਮਥਿੰਗ ਲਾਈਕ ਦਿਸ ਅੱਛਾ ਹੁਣ ਜੋਬ ਕਰਦੇ ਸੀਗੇ ਬਿਜ਼ਨਸ ਕਰਨਾ ਸੀਗਾ ਉਸ ਸਿਚੁਏਸ਼ਨ ਚ ਫਸੇ ਹੋਏ ਸੀਗੇ ਉਹ ਲੇਮੈਂਟਸ ਬਣਾ ਜਿਸ ਕੰਪਨੀ ਚ ਕੰਮ ਕਰਦੇ ਸੀ ਉਹ ਲੇਮੈਂਟਸ ਬਣਾਉਂਦੇ ਲੇਮੈਂਟ ਕੀ ਹੁੰਦਾ ਜਿਹਨੂੰ ਆਪਾਂ ਇੰਡੀਆ ਚ ਤਰਪਾਲ ਬੋਲਦੇ ਹਾਂ ਜਦੋਂ ਤੁਸੀਂ ਘਰ ਕੰਸਟਰਕਟ ਕਰਦੇ ਹੋ ਵਿੱਚ ਇੱਕ ਲਿਮਿਟ ਪੈਂਦੀ ਹੈ ਤਾਂ ਕਿ ਫਾਇਰ ਇੱਧਰ ਦੀ ਉੱਧਰ ਨਾ ਜਾਏ ਵੈਦਰ ਪਰੂਫ ਰਹੇ ਘਰ ਮੋਇਸਚਰ ਰਹੇ ਅੱਛਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਵੀ ਉਹ ਜੋਬ ਦੇ ਵਿੱਚ ਰਹਿ ਕੇ ਕਿਆ ਕੀਤਾ ਕਿ ਮੇਰਾ ਵੀ ਐਕਸਪੀਰੀਅੰਸ ਉਹਨਾਂ ਨੂੰ ਪਤਾ ਹੀ ਸੀਗਾ ਕਿ ਯਾਰ ਮੈਂ ਉਦੋਂ ਵੀ ਇਹ ਗੱਲ ਕਹਿੰਦਾ ਸੀਗਾ ਜੋਬ ਨੂੰ ਛੱਡ ਕੇ ਗੱਲ ਤਾਂ ਬਣਨੀ ਨੀ ਭਾਵੇਂ ਤੁਸੀਂ ਟੌਪ ਦੇ ਇੰਜੀਨੀਅਰ ਕਿਉਂ ਨਾ ਹੋਵੋ ਨਾ ਦੁਨੀਆਂ ਦੇ ਵਿੱਚ ਪੈਰਲਲ ਹੀ ਕਰਨਾ ਪਏਗਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਪੈਰਲਲ ਹੀ ਆਪਣਾ ਪ੍ਰੋਡਕਟ ਖੁਦ ਹੀ ਡਿਵੈਲਪ ਕਰਨਾ ਸ਼ੁਰੂ ਕਰਤਾ ਉਹ ਲੇਮੈਂਟ ਬਣਾਉਣੀ ਸ਼ੁਰੂ ਕਰਤੀ ਚਾਈਨਾ ਕੰਟੈਕਟ ਕੀਤਾ ਜਰਮਨੀ ਚ ਕੰਟੈਕਟ ਕੀਤਾ ਫੈਕਟਰੀ ਨੂੰ ਕਰਦੇ ਕਰਦੇ ਆਪਣਾ ਪ੍ਰੋਡਕਟ ਡਿਵੈਲਪ ਕਰ ਲਿਆ ਪੈਰਲਲੀ ਜੋਬ ਚੱਲ ਰਹੀ ਸੀਗੀ ਪ੍ਰੋਡਕਟ ਪੈਰਲਲੀ ਡਿਵੈਲਪ ਕਰ ਲਿਆ ਅੱਛਾ ਜਿੱਥੇ ਜੋਬ ਚੱਲ ਰਹੀ ਸੀ ਜਿਸ ਕੰਪਨੀ ਚ ਮਲਟਾ ਬਿਲੀਅਨ ਡਾਲਰ ਕੰਪਨੀ ਦੇ ਵਿੱਚ ਸੀਗੇ ਉਹ ਸਾਰਾ ਸਿਸਟਮ ਅੰਡਰਸਟੈਂਡ ਕਰ ਰਹੇ ਸੀਗੇ ਤੇ ਜੋਬ ਚ ਜਾਣ ਦਾ ਪਰਪਸ ਕੀ ਸੀਗਾ ਮੈਂ ਬਿਜ਼ਨਸ ਵੀ ਅੰਡਰਸਟੈਂਡ ਕਰ ਲਾਂ ਯਾਰ ਇਸ ਲੈਵਲ ਤੇ ਬਿਜ਼ਨਸ ਚੱਲਦਾ ਤੇ ਚੱਲਦਾ ਕਿੱਦਾਂ ਲੇਕਿਨ ਪੈਰਲਲੀ ਵੀਕ ਨਾਈਟਸ ਔਰ ਵੀਕਐਂਡ ਦੇ ਵਿੱਚ ਟਾਈਮ ਮੈਨੇਜਮੈਂਟ ਕਰਕੇ ਆਪਣਾ ਪ੍ਰੋਡਕਟ ਡਿਵੈਲਪਮੈਂਟ ਕਰਨੀ ਸ਼ੁਰੂ ਕਰਤੀ ਕਿ ਇਸ ਮੂਵਮੈਂਟ ਦੇ ਵਿੱਚ ਫੈਮਿਲੀ ਨੂੰ ਭੁੱਲ ਗਏ ਸੋਸ਼ਲ ਭੁੱਲ ਗਏ ਰਿਲੀਜਨ ਭੁੱਲ ਗਏ ਨਾ 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 ਹਰ ਚੀਜ਼ ਬੈਲੈਂਸ ਦੇ ਵਿੱਚ ਚੱਲੀ ਸੀਗੀ ਹਸਬੈਂਡ ਵਾਈਫ ਵਿਦ ਦੋ ਬੱਚੇ ਜਦੋਂ ਮੈਂ ਬਿਜ਼ਨਸ ਸਟਾਰਟ ਕਰਨ ਦੀ ਗੱਲ ਕਰ ਰਿਹਾ ਨਾਲ ਮੋਮ ਡੈਡ ਵੀ ਰਹਿੰਦੇ ਔਰ ਨਾਲ ਗ੍ਰੈਂਡ ਫਾਦਰ ਵੀ ਨਾਲ ਰਹਿੰਦੇ ਪੂਰੀ ਫੈਮਿਲੀ ਨੂੰ ਮੈਨੇਜ ਕਰਨਾ ਗ੍ਰੈਂਡ ਫਾਦਰ ਨੂੰ ਡੇਲੀ ਦੁਪਹਿਰੇ 3-4 ਵਜੇ ਗੁਰਦੁਆਰੇ ਲੈ ਕੇ ਜਾਣਾ ਆਉਣਾ ਰੂਟੀਨ ਹੈ 20 ਸਾਲਾਂ ਦੀ ਬੱਚਿਆਂ ਦੇ ਨਾਲ ਡੇਲੀ ਟਾਈਮ ਸਪੈਂਡ ਕਰਨਾ ਰੂਟੀਨ ਹੈ ਵਾਈਫ ਦੇ ਨਾਲ ਪੇਰੈਂਟਸ ਦੀ ਟੇਕ ਕੇਅਰ ਕਰਨਾ ਵਾਇਲ ਡੂਇੰਗ ਦਾ ਜੋਬ ਐਂਡ ਵਾਇਲ ਕਿ ਵੀ ਯਾਰ ਬਿਜ਼ਨਸ ਵੀ ਆਪਣਾ ਸਟਾਰਟ ਕਰਨਾ ਹੀ ਕਰਨਾ ਅੱਛਾ ਫਿਰ ਉਹ ਕੀ ਹੋਇਆ ਹੌਲੀ 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 ਬਿਜ਼ਨਸ ਸਟਾਰਟ ਕੀਤਾ ਫਿਰ ਪੈਰਲਲੀ ਸੈਂਸ ਆਫ ਸਿਕਿਉਰਿਟੀ ਵੀ ਕ੍ਰੀਏਟ ਕਰ ਲਈ ਜੋਬ ਦੇ ਵਿੱਚੋਂ ਪੈਸਾ ਆਉਂਦਾ ਸੀ ਸਾਰਾ ਸਪੈਂਡ ਨਹੀਂ ਕੀਤਾ ਸਾਰਾ ਪੈਸਾ ਸਪੈਂਡ ਨਹੀਂ ਕੀਤਾ ਸਾਈਡ ਤੇ ਫਾਈਨੈਂਸ਼ੀਅਲ ਮੈਨੇਜਮੈਂਟ ਕਰਨੀ ਸ਼ੁਰੂ ਕਰਤੀ ਕਿ ਯਾਰ ਆਪਣੀ ਸਿਕਿਉਰਿਟੀ ਚਾਹੀਦੀ ਹੈ ਇੱਕ ਦਿਨ ਬਿਜ਼ਨਸ ਚ ਸਟੈਪਿੰਗ ਕਰ ਜਾਣਾ ਤੇ ਆਪਾਂ ਰਿਸਕ ਨਹੀਂ ਲੈਣਾ ਸਿਕਿਉਰਿਟੀ ਕਰਨੀ ਹੈ ਇੱਕੋ ਘਰ ਦੇ ਵਿੱਚ ਰਹਿੰਦੇ ਸੀਗੇ ਅੰਡਰ 2000 ਸਕੁਅਰ ਫੀਟ ਘਰ ਦੇ ਵਿੱਚ ਖੁਦ ਬੇਸਮੈਂਟ ਚ ਈਵਨ ਦੋ ਅੱਛੀ ਇਨਕਮ ਸੀਗੀ ਬਿਜ਼ਨਸ ਵੀ ਸਟਾਰਟ ਹੋ ਚੁੱਕਾ ਸੀਗਾ ਇਸ ਪੁਆਇੰਟ ਤੇ ਲੇਕਿਨ ਬੇਸਮੈਂਟ ਦੇ ਵਿੱਚ 15-16 ਸਾਲ ਆਪਣੇ ਘਰ ਦੀ ਬੇਸਮੈਂਟ ਕਿਉਂਕਿ ਉੱਪਰ ਮੰਮੀ ਡੈਡੀ ਰਹਿਣਗੇ ਤੇ ਦਾਦਾ ਜੀ ਰਹਿਣਗੇ ਐ ਨਹੀਂ ਕਿ ਪੇਰੈਂਟਸ ਓਲਡ ਏਜ ਥੱਲੇ ਰਹਿਣਗੇ ਔਰ ਮੈਂ ਉੱਪਰ ਰਹਾਂਗਾ ਇਸਦਾ ਮਤਲਬ ਆਪਣੇ ਫੰਡਾਮੈਂਟਲ ਆਪਣੇ ਲਾਈਫ ਆਪਣੇ ਪ੍ਰਿੰਸੀਪਲਸ ਨੂੰ ਫਾਲੋ ਕਰਦੇ ਹੋਏ ਅੱਗੇ ਵਧਿਆ ਬੰਦਾ ਚਲੋ ਮੈਂ ਥੋੜਾ ਸ਼ਾਰਟ ਕਰ ਦੇਣਾ ਬੜਾ ਲੰਬਾ ਹੋ ਜਾਏਗੀ ਨਹੀਂ ਤੇ ਗੱਲ ਵਿਦ ਇਨ ਮਿਡ 30s ਦੇ ਵਿੱਚ ਹੀ ਬਿਕੇਮ ਡੈਕਾ ਮਿਲੀਨੀਅਰ ਮਤਲਬ ਮਿਨੀਮਮ $10 million ਉਹੀ ਬੰਦਾ ਨਾ ਜਿਹੜਾ ਜੋਬ ਕਰਦਾ ਸੀਗਾ ਜਿਹੜਾ ਡਰਦਾ ਸੀਗਾ ਕਿ ਯਾਰ ਇੱਕ ਦਿਨ ਜੋਬ ਛੱਡ ਕੇ ਕਰਾਂ ਕੀ ਨਹੀਂ ਕਰਾਂ ਅੱਛਾ ਡੈਕਾ ਮਿਲੀਨੀਅਰ ਬਣਨ ਦੇ ਬਾਅਦ ਜੋ ਵੀ ਬੇਸਮੈਂਟ ਦੇ ਵਿੱਚ ਸੀਗਾ ਉਹ ਬਾਅਦ ਦੀ ਗੱਲ ਹੈ ਕਿ ਕਸਟਮ ਮੇਡ ਘਰ ਬਣਾ ਲੈਂਦੇ ਹਾਂ ਇਹ ਵੋ ਲੇਕਿਨ ਉਸ ਟਾਈਮ ਤੇ ਕਿਉਂਕਿ ਇੱਕ ਹੋਰ ਪ੍ਰਿੰਸੀਪਲ ਫਾਈਨੈਂਸ ਦਾ ਫਾਲੋ ਕੀਤਾ ਗਿਆ ਸੀਗਾ ਕਿ ਜੇ ਗਰੋਥ ਆ ਗਈ ਆਪਣੇ ਸਟੈਂਡਰਡ ਆਫ ਲਿਵਿੰਗ ਨੂੰ ਨਹੀਂ ਹਿਲਣ ਦੇਣਾ ਉਹ ਨਹੀਂ ਉਹ ਉੱਥੇ ਰੱਖਣਾ ਜਸਟ ਬਿਕੋਜ਼ ਔਰ ਉਹ ਨਹੀਂ ਕਰਦਾ ਬੰਦਾ ਜਿਹਦਾ ਫੋਕਸ ਕੰਮ ਗਰੋਥ ਵਾਲਾ ਉਹਦਾ ਅੰਦਰ ਫੋਕਸ ਨਹੀਂ ਆਉਂਦਾ ਮੇਰੇ ਵੱਡੇ ਘਰ ਵੱਡੀਆਂ ਗੱਡੀਆਂ ਇਹ ਉਹ ਆ ਜਾਏ ਮੇਰੇ ਕੋਲ ਨਾ ਫਾਈਨੈਂਸ ਦੇ ਪ੍ਰਿੰਸੀਪਲ ਨੂੰ ਫਾਲੋ ਜ਼ਰੂਰ ਕੀਤਾ ਗਿਆ ਮੈਂ ਨਹੀਂ ਕਹਿ ਰਿਹਾ ਕਿ ਸਾਰਾ ਪੈਸਾ ਸਿਰਫ ਬਿਜ਼ਨਸ ਚੋਂ ਵੀ ਅੱਛਾ ਵੀ ਸੋਚ ਨਹੀਂ ਸੀਗੀ ਕਿ ਬਿਜ਼ਨਸ ਚੋਂ ਕਮਾਇਆ ਹੋਇਆ ਪੈਸਾ ਜਦੋਂ ਮੈਂ 10 million ਮਿਨੀਮਮ ਦੀ ਗੱਲ ਕਰ ਰਿਹਾ ਕਿਉਂਕਿ ਮੈਂ ਐਗਜੈਕਟ ਨਹੀਂ ਡਿਕਲੇਅਰ ਕਰ ਸਕਦਾ ਮਿਨੀਮਮ ਕਿਉਂਕਿ ਗੁੱਡ ਅਚੀਵਮੈਂਟ ਹੈ ਮਿਡ 30s ਵਿੱਚ ਬੰਦਾ ਰਿਟਾਇਰ ਹੋ ਗਿਆ ਆਈ ਪਰਸਨਲੀ ਥਿੰਕ ਕਿ ਦਿਸ ਇਜ਼ ਮੋਰ ਦੈਨ ਇਨਫ ਮਨੀ $10 million ਮਤਲਬ ਤੁਹਾਨੂੰ ਹਰ ਮਹੀਨੇ ਬੇਅਰ ਮਿਨੀਮਮ $50,000 ਬਿਨਾਂ ਕੰਮ ਕੀਤੇ ਆ ਜਾਏਗਾ ਤੁਹਾਡੇ ਘਰ ਚੈੱਕ ਆ ਜਾਇਆ ਕਰੇਗਾ ਫਰੀ ਤਾਂ ਹੋ ਗਿਆ ਰਿਟਾਇਰ ਹੋ ਗਿਆ ਰਾਈਟ ਲੇਕਿਨ ਉਹ ਜੋਬ ਦੇ ਵਿੱਚ ਫਸਿਆ ਹੋਇਆ ਸੀਗਾ ਇਨਕਮ ਦੇ ਵਿੱਚ ਜੋ ਵੀ $1-1.25 lakh ਦੀ ਇਨਕਮ ਦੇ ਵਿੱਚ ਸੀਗਾ ਹੁਣ ਉਹ ਅੱਜ ਮਿਲੀਅਨ 2 million ਇਨਕਮ ਕ੍ਰੋਸ ਕਰ ਗਏ ਹੋਰ ਈਜ਼ੀ ਹੋ ਗਿਆ ਕਿਉਂਕਿ ਹੁਣ ਪੈਸਾ ਦਾ ਫੋਕਸ ਹੀ ਨਹੀਂ ਹੈ ਉਹ ਤਾਂ ਵੈਸੇ ਰਿਟਾਇਰਮੈਂਟ ਸਟੇਜ ਹੁਣ ਜੋ ਮਰਜ਼ੀ ਕਰਨ ਗੱਡੀਆਂ ਲੈਣ ਕਸਟਮ ਮੇਡ ਕਰਨਾ $2 million ਇਨਕਮ ਦਾ ਕੀ ਮਤਲਬ ਹੈ 10,000 ਲੋਕ ਨੇ ਸਿਰਫ ਪੂਰੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੀ ਇਨਕਮ 2 million ਨੂੰ ਟੱਚ ਕਰਦੀ ਹੈ ਡੋਂਟ ਯੂ ਥਿੰਕ 30s, 40s, early 40s, mid 40s ਤੱਕ ਜੇ ਬੰਦਾ ਉੱਥੇ ਪਹੁੰਚ ਗਿਆ ਤਾਂ ਫਾਈਨੈਂਸ਼ਲੀ ਤਾਂ ਸਕਸੈਸਫੁਲ ਹੈਗਾ ਹੀ ਹੈ ਹਾਲਾਂਕਿ ਇਹਦੀ ਕੋਈ ਸਪੈਸੀਫਿਕ ਡੈਫੀਨੇਸ਼ਨ ਨਹੀਂ ਹੈ ਸਕਸੈਸਫੁਲ ਤਾਂ $1,00,000 ਕਮਾਉਣ ਵਾਲਾ ਵੀ ਹੈ ਔਰ 50,000 ਕਮਾਉਣ ਵਾਲਾ ਵੀ ਹੈ ਲੇਕਿਨ ਆਪਾਂ ਕਹਿ ਰਹੇ ਕਿ ਓਵਰ ਅਚੀਵਮੈਂਟ ਤਾਂ ਕਰ ਗਿਆ ਇੱਕ ਮੈਜੋਰਟੀ ਨੂੰ ਇੰਨੇ ਪੈਸੇ ਦੀ ਲੋੜ ਤਾਂ ਨਹੀਂ ਹੁੰਦੀ ਸੋ ਮੈਂ ਕੀ ਐਗਜ਼ਾਮਪਲ ਦਿੱਤੀ ਕਿ ਜੋਬ ਨੂੰ ਛੱਡ ਕੇ ਕੀਤਾ ਸੀਗਾ ਕਿ ਇੰਨੀ ਐਂਟਰਪ੍ਰੀਨਿਓਰ ਸਕਿੱਲ ਸੀਗੀ ਕਿ ਯਾਰ ਛੱਡੋ ਯਾਰ ਜੋਬ ਬਿਜ਼ਨਸ ਕਰਾਂ ਨਹੀਂ 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 ਆਮ ਇਨਸਾਨ ਸੀਗਾ ਡਰ ਸੀਗਾ ਲੇਕਿਨ ਫਰੀਡਮ ਵੀ ਚਾਹੀਦੀ ਸੀ ਲੇਕਿਨ ਫੈਮਿਲੀ ਦੀ ਸਿਕਿਉਰਿਟੀ ਵੀ ਸੀਗੀ ਪੇਰੈਂਟਸ ਦੀ ਵੀ ਰਿਸਪੋਂਸਿਬਿਲਿਟੀ ਦਾਦਾ ਜੀ ਦੀ ਵੀ ਰਿਸਪੋਂਸਿਬਿਲਿਟੀ ਫੈਮਿਲੀ ਦੀ ਉਹਦੇ ਕਰਨ ਦੇ ਬਾਵਜੂਦ ਤੇ ਕਹਿਣ ਦਾ ਮਤਲਬ ਉਹ ਮਿਥ ਜਿਹੜਾ ਉਹ ਮਿਥ ਨੂੰ ਫਾਲੋ ਨਹੀਂ ਕੀਤਾ ਬਸ ਉਹਨੇ ਕਿ ਬਈ ਜੋਬ ਛੱਡ ਕੇ ਗੱਲ ਪੈਰਲਲ ਕੀਤਾ ਸ਼ੁਰੂ ਚ ਕੀਤਾ ਸ਼ੁਰੂ ਉਹ ਕੰਪਨੀ ਵੀ ਮੇਰੇ ਨਾਮ ਤੇ ਕਰਨੀ ਪਈ ਸ਼ੁਰੂ ਕਿਉਂਕਿ ਕੌਨਫਲਿਕਟ ਆਫ ਇੰਟਰਸਟ ਸੀਗਾ है ना, मेनू एडवाइजरी पाना पाया क्योंकि क्लोज फ्रेंड है एक दूसरे करता हेल्प। हाँ जिस दिन कॉन्फ्लिक्ट ऑफ इंटरेस्ट आया जॉब दे उस दिन जॉब छड़ती कि भाई हूं मैं लॉन्च कर जा रहे हूं प्रोडक्ट जरा है मार्केट च सप्लाई हो जा रहा है पूरे नॉर्थ अमेरिका सप्लाई होना क्योंकि अप्रूवल सारी जगह तो मिल गए ते कॉन्फ्लिक्ट ऑफ इंटरेस्ट आज टाइम आ गया जॉब नू छड्डन दा। मैं एक एग्जांपल देती है जॉब नू छड़ के भी करन दी लोड़ नहीं, जड़े कर सकदे कर लो जड़े नहीं कर सकदे इस ओके जॉब दे नाल नाल भी कर सकदे लेकिन करना जरूरी है। वीक नाइट वीकेंड नेटफ्लिक्स देख के टाइम नहीं स्पेंड कर देना और दुनिया जो तुसी जो अचीव करना चाहते हो कर सकते हो और परफेक्ट बैलेंस दे नाल कर सकते हो। सिर्फ मैं एक आइडिया देना चाहना इनबैलेंस होने की लोड़ नहीं हैगी, इनबैलेंस दा हो जाना बड़ा कॉमन है लेकिन उसके पीछे सिर्फ रीजन आई है कि क्लैरिटी नहीं है कि टाइम मैनेजमेंट किता कीती जाए जी विच इज ओके नहीं है टाइम मैनेजमेंट का आइडिया तो सीखा जा सकता है, नहीं आइडिया एक्सरसाइज किता कीती है तो सीखा जा सकता है, नहीं आइडिया न्यूट्रिशन का तो सीखा जा सकता है, नहीं आइडिया फाइनेंस का तो सीखा जा सकता है। सो कहने का मतलब की है लेकिन ऐसी इंपॉर्टेंट चीज की सी बिजनेस या बिजनेस पैसा कमाना इंपॉर्टेंट नहीं सी उस पैसे नु मैनेज करके डेका मिलियनेयर बनया बंदा इदा नहीं है सिर्फ पैसा कमा के कि पैसा कमावांगे ते एक दिन फ्री हो जाएंगे वो तो तुसी लाख कमा लो मिलियन कमा लो दस मिलियन कमा लो या पचास मिलियन कमा लो उत्थे ते मेजोरिटी केसेस फाइनेंशियल सक्सेस नहीं मिलते। हूं बड़े सारे लोग यह भी कह सकते यार ठीक है दस बीस साल पहले शुरू किया होना हूं बंदा चाली पंतालिया के बीच है ते लेकिन इदा किदा कि सारे सर्कल देखो सर्कल का भी बड़ा वड्डा रोल रहिंदा है हुंदा चीजा का। मैं तुम्हें तो आज भी एग्जाम्पल दे देना शायद मैं पहले देती हूँ जी बड़ा शॉर्ट रखूंगा। मैं मेरे नेफ्यू है 26 साल का इंटरनेशनल स्टूडेंट कितना बड़ा इशू है इंटरनेशनल स्टूडेंट की जॉब नू लैके उन्होंने लाइफ स्टाइल नू लैके इतने की इकोनॉमी नू लैके इनफ्लेशन नू लैके 26 साल का है ठीक है हले भी इमीग्रेशन नहीं हुई है वर्क परमिट पे है तीन साढ़े तीन साल हुए कंट्री के लिए इस साल की इनकम वो 1.5 लाख नू क्रॉस कर रही है। सिंपल सेल्स परसन हैगा ईटन सेंटर दे विच एक इलेक्ट्रॉनिक स्टोर दे विच जिथे मैं कभी जो मैं इंटरनेशनल स्टूडेंट आया सी मैं काम किया सीगा मेरे जेड़े भी नेफ्यूज या जेड़े आंदे दे ऑल आर फॉलोइंग काइंड ऑफ द सेम पाथ क्यों कि कॉपी पेस्ट कर लेने या जो सौरभ चड्ढा ने किया मैं सेम ही कर लेना असि आप की फिगर आउट करते रहेंगे सेम जगह पर रहना सेम सिटी के रहना सिमिलर जॉब करनी है और दे आर ट्राइंग टू कॉपी द सेम पाथ। लेकिन मैं सिर्फ रिजल्ट दसना चाहना क्योंकि बड़े सारे इंटरनेशनल स्टूडेंट ट्रबल च भी है कि जॉब नहीं मिल रही उसे दूसरा बंदा ले इमीग्रेशन भी नहीं हुई है ना लख सवा लख डॉलर जॉब चो ऑन कर रहा है साइड से पैरलली पार्ट टाइम बिजनेस शुरू कर तो ही फंडामेंटल की दोनों चीजा पैरलली कीतियां जा सकती हैं उस 30-40 हजार की इनकम उधर भी हो गई हले अच्छा अज हले 26-27 साल का $2,10,000-20,000 इस टाइम इन्वेस्टमेंट के है सेविंग एंड इन्वेस्टमेंट 26 साल का है और इंटरनेशनल स्टूडेंट है हले वर्क परमिट है इमीग्रेशन नहीं हुई क्या फाइनेंशियल सक्सेस का पैटर्न ऑलरेडी चल नहीं पाया। बड़े लोग होंगे जिन्होंने 20 साल हो गए होंगे उन्होंने इन्वेस्टमेंट शायद $2,10,000 ना हो क्या बंदा जब तक 34-35 साल का होगा नहीं रिटायर होगा मैं गारंटी देना रिटायर हो जाएगा। सो पॉइंट एक नहीं है होर भी जड़े बड़े मेरे इस एज ग्रुप के है मेरे घर जड़े मेरा ना दूजा वैसे सर्कल नहीं है मेरे नेफ्यू जो यंग एज है वो हफ्ते एक दो तीन बार मेरे घर इवनिंग टाइम हैंग आउट करते रहते हैं क्योंकि वो एक अनदर गुड प्रिंसिपल है जो सारे अंडरस्टैंड करते हैं ऑलवेज हैंग आउट उन्होंने मैं क्या तो पहले दिन आए थे अपने तो 10-15-20 साल उपर के बंद हैंग आउट करना पहली गल बड़ा फर्क पेगा वो उन्होंने दो चार चीजा कैप्चर कर लिया उन्होंने मेरे नाल हैंग आउट करना शुरू करता मेरे थ्रू मेरे सर्कल नु जानना शुरू हो गए थोड़ा बहुत तो ऑटोमेटिकली थोड़े जे मेच्योर ग्रुप च आ गए कंपेरेटिवली सीखना शुरू हो गए लेकिन कंडीशन नंबर दो दसी सी कि सिर्फ मेच्योर बंदे अपने तो ओल्डर एज नाल हैंग आउट तक करना है लेकिन वो लोगों के नाल हैंग आउट करना है जेडे कि फुली ट्रांसपेरेंट ऑन फाइनेंस जे तुहाडा गोल फाइनेंशियल है ना फाइनेंशियल सक्सेस वो फुली ट्रांसपेरेंट होने चाहिए इंक्लूडिंग अपना पर्सनल फाइनेंस तक धंधे नाल ओपन कर दें जो कह नहीं नहीं यार तो पर्सनल चीजा है नहीं मैं डिस्कस करनी या इन्फॉर्मेशन होल्ड कर देना वो मैं गारंटी नहीं दे रहा कि उत्थे शायद सक्सेस मिलेगी या राइट गाइडेंस मिलेगी या राइट मेंटरशिप मिलेगी क्योंकि जड़ा तो बंदा फाइनेंशियल सक्सेस है उदे च कोई वो नहीं होगी कोई भी इनसिक्योरिटी नहीं होगी डेक्लेरेशन की वो डिकलेयर कर देगा डजंट मैटर किस लेवल पे बेसिक लेवल पे है या हाईएस्ट लेवल पे है द पर्सन विल डिकलेयर क्योंकि वो पर्सन डिपेंडेंट ही नहीं है सोशल एक्नोलेजमेंट लभ ही नहीं रहा बंदा वैसे सो कहने का मतलब कि चीजा जी मैटर कर दी पहली गल जिदा मैं की क्या कि जॉब के नाल पैरेलल ही कर सकते हो। अच्छा मेरे सर्कल है जो 25-26-27 साल के है सारे के बैंक बैलेंसेज इन्वेस्टमेंट सारे है किसी के 2,10,000 है किसी का 1,80,000 है मतलब आस पास ही ने सारे तो सारे के सेम रिजल्ट क्यों आ रहे हैं एट द सेम टाइम दूजी सिटीज दे विच देखिए दूजे एरिया देखिए तो मैं होर भी इंटरनेशनल स्टूडेंट वर्क परमिट का लोगों को मिलता है उन्हां दी जेन्युइन प्रॉब्लम चल रही ने करियर नू लैके जॉब नू लैके रहन नू लैके बेसमेंट रेंट नू लैके ਇਹ ਜਿਹੜੇ ਬੰਦੇ ਨੇ ਮੈਂ ਗੱਲ ਕਰ ਰਿਹਾ ਸਾਰੇ ਦੇ ਸਾਰੇ ਕੋਰ ਡਾਊਨ ਟਾਊਨ ਦੇ ਵਿੱਚ ਰਹਿੰਦੇ ਆ, ਇਹ ਨੀ ਉਹਨਾਂ ਦੀ ਚੋਇਸ ਸੀਗੀ ਕਿਉਂਕਿ ਮੈਂ ਉੱਥੇ ਹੀ ਸਟਾਰਟ ਕੀਤਾ ਸੀਗਾ, ਉਹ ਕਹਿੰਦੇ ਯਾਰ ਅਸੀਂ ਵੀ ਉੱਥੇ ਉਹਨਾਂ ਨੂੰ ਮੈਂ ਨਹੀਂ ਸ਼ੁਰੂ ਚ ਇੰਕਰੇਜ ਕੀਤਾ ਕਿ ਤੁਸੀਂ ਰਿਚਮੰਡ ਹਿੱਲ ਚੱਲ ਜਾਓ, ਵੌਨ ਚੱਲ ਜਾਓ, ਬ੍ਰੈਂਪਟਨ ਚੱਲ ਜਾਓ, ਮੈਂ ਕਿਹਾ ਨਹੀਂ ਇੱਥੇ ਮੈਂ ਰਿਹਾ ਸੀ ਮੈਨੂੰ ਜ਼ਿਆਦਾ ਬਹੁਤ ਸਾਰਾ ਵੇਜ਼ ਨਹੀਂ ਪਤਾ, ਮੈਨੂੰ ਵੀ ਨਹੀਂ ਪਤਾ ਹਰ ਚੀਜ਼ ਮੇਰੇ ਫੇਵਰ ਚ ਕਿਹੜੀ ਵਰਕ ਕੀਤੀ ਸੀ ਨਹੀਂ ਕੀਤੀ ਸੀ, ਤੁਸੀਂ ਇਸ ਏਰੀਆ ਤੋਂ ਬਾਹਰ ਨਹੀਂ ਜਾਣਾ ਇੱਥੇ ਜ਼ਰੂਰ ਰਹਿਣਾ ਹੈਗਾ, ਕਿਆ ਕੋਈ ਫਰਕ ਪੈਂਦਾ? ਮੇਰੇ ਹਿਸਾਬ ਨਾਲ ਪੈਂਦਾ, ਮੈਂ ਗਲਤ ਹੋ ਸਕਦਾ, ਸਿਟੀ ਦਾ ਬੜਾ ਵੱਡਾ ਇੰਪੈਕਟ ਹੈ, ਮੈਨੂੰ ਨਹੀਂ ਲੱਗਦਾ ਡਾਊਨ ਟਾਊਨ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਵਰਕ ਪਰਮਿਟ ਨੇ ਉਹ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਨੇ, ਦੇ ਆਲ ਆਰ ਓਕੇ, ਉਹ ਤਾਂ ਹਾਈ ਰੈਂਟ ਵੀ ਅਫੋਰਡ ਕਰ ਰਹੇ ਨੇ, ਦੋ ਦੋ ਹਜ਼ਾਰ 2500-2500 ਰੈਂਟ ਵੀ ਅਫੋਰਡ ਕਰ ਲੈਂਦੇ ਨੇ, ਲੇਕਿਨ ਪਾਸ ਸਿਮਿਲਰ ਕਰ ਰਹੇ ਨੇ, ਸਿਮਿਲਰ ਜੋਬ, ਸੇਮ ਪਲੇਸ ਤੇ ਰਹਿਣਾ, ਸੇਮ ਤਰ੍ਹਾਂ ਦੀ ਫਾਈਨੈਂਸ਼ੀਅਲ ਫੰਡਾਮੈਂਟਲ ਫਾਲੋ ਕਰਨੇ, ਇਨਵੈਸਟਮੈਂਟ ਕਰਨੇ, ਸੇਮ ਏਰੀਆ ਨਾਲ ਕਾਪੀ ਪੇਸਟ ਕਰ ਲੈਣਾ, ਇਹਨਾਂ ਚੋਂ ਕਿਸੇ ਵੀ 26-27 ਸਾਲ ਬੰਦੇ ਦੀ ਮੈਂ ਗੱਲ ਕਰ ਰਿਹਾ, ਕਿਸੇ ਦਾ ਇੰਟਰਸਟ ਨਹੀਂ ਹੈਗਾ ਕਿ ਅਸੀਂ ਘਰ ਲੈ ਲਈਏ, ਪਹਿਲੇ ਤੁਸੀਂ ਕਿਸੇ ਨੂੰ ਮੈਂ ਯੂਜ਼ ਕਦੇ ਆਓਗੇ ਮੈਂ ਤੁਹਾਨੂੰ ਮਿਲਵਾ ਦੂੰਗਾ, ਤੁਸੀਂ ਗੱਲ ਕਰਕੇ ਦੇਖ ਲੈਣਾ, ਸਾਰਿਆਂ ਦਾ ਇੰਟਰਸਟ ਸਿਰਫ ਬਿਜ਼ਨਸ ਹੈ, ਮੈਟਰ ਨਹੀਂ ਕਰਦਾ ਕਿ ਘਰ ਚਾਹੀਦਾ, ਇਹ ਚਾਹੀਦਾ, ਉਹ ਚਾਹੀਦਾ, ਗੱਡੀਆਂ ਚਾਹੀਦੀਆਂ, ਅੱਛਾ ਇਹ ਇਹਨਾਂ ਨੂੰ ਪਤਾ ਕਿ ਸਾਰੀਆਂ ਚੀਜ਼ਾਂ ਲਵਾਂਗੇ ਲੇਕਿਨ ਫਾਈਨੈਂਸ਼ੀਅਲ ਸਕਸੈਸ ਅਚੀਵ ਕਰਨ ਦੇ ਬਾਅਦ ਚੋਂ, ਹਨਾ, ਸੋ ਇਸਦਾ ਮਤਲਬ ਹੈ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਹੋਣਗੀਆਂ, ਹਰ ਇਨਸਾਨ ਹਰ ਕੁਛ ਅਚੀਵ ਕਰ ਸਕਦਾ ਹੈਗਾ, ਹਰ ਇਨਸਾਨ ਹਰ ਕੁਛ ਅਚੀਵ ਕਰ ਸਕਦਾ, ਲੇਕਿਨ ਸਿਰਫ ਗ੍ਰੈਜੁਅਲ ਟ੍ਰਾਂਜੀਸ਼ਨ ਹੋਣੀ ਹੈ, ਇੱਕਦਮ ਟ੍ਰਾਂਜੀਸ਼ਨ ਨੂੰ ਐਕਸਪੈਕਟ ਨਾ ਕਰਨਾ ਕਿ ਇੱਕ ਦਿਨ ਚ ਜਾਂ ਇੱਕ ਮਹੀਨੇ ਚ ਮੇਰਾ ਜੋਬ ਤੋਂ ਬਿਜ਼ਨਸ ਹੋ ਜਾਏਗਾ, ਮੈਨੂੰ ਯੁਧਵੀਰ ਜੀ ਤੁਹਾਡਾ ਨਹੀਂ ਪਤਾ, ਲੇਕਿਨ ਆਈ ਐਮ ਅਸਿਊਮਿੰਗ ਕਿ ਤੁਸੀਂ ਵੀ ਸ਼ਾਇਦ ਇੱਕ ਅੱਧੀ ਜੋਬ ਕੀਤੀ ਹੋਏ, ਕਿਉਂਕਿ ਤੁਹਾਨੂੰ ਵੀ ਰੇਡੀਓ ਬਿਜ਼ਨਸ ਵਿੱਚ 25 ਸਾਲ ਹੋ ਗਏ, ਲੇਕਿਨ ਆਈ ਐਮ ਸ਼ੋਰ ਮੈਨੂੰ ਨਹੀਂ ਪਤਾ ਤੁਸੀਂ ਇੱਕਦਮ ਸਵਿਚ ਕਰ ਗਏ ਸੀਗੇ ਜਾਂ ਉਸ ਤੁਹਾਡੇ ਲਈ ਵੀ ਸੈਂਸ ਆਫ ਸਿਕਿਉਰਿਟੀ ਮੈਟਰ ਕੀਤੀ ਸੀ ਕਿ ਨਹੀਂ ਕੀਤੀ ਸੀ, ਲੇਕਿਨ ਮੈਜੋਰਟੀ ਲੋਕਾਂ ਲਈ ਕਰਦੀ ਹੈ, ਮੇਰੇ ਲਈ ਕੀਤੀ ਸੀਗੀ ਔਰ ਆਈ ਐਮ ਸ਼ੋਰ ਬਾਕੀ ਲੋਕਾਂ ਲਈ ਵੀ ਕਰਦੀ ਹੋਏਗੀ, ਇਹਨਾਂ ਦਾ ਸੋਲੂਸ਼ਨ ਇਹਨੂੰ ਹੈਂਡਲ ਕਰੋ, ਇਹਨੂੰ ਫੇਸ
ਕਰੋ, ਕੈਰੀ ਓਨ ਤੁਸੀਂ ਆਪਣੀ ਡਿਸਕਸ਼ਨ ਕਰ ਰਹੇ ਸੀ, ਕੈਨੇਡਾ ਚ ਕੀਤੀ ਜੋਬ ਔਰ ਇੰਡੀਆ ਚ ਇੱਕ ਜੋਬ ਕੀਤੀ, ਹਾਂਜੀ ਦੋ ਵਾਰ ਜੋਬ ਕੀਤੀ, ਗੋ ਅਹੈਡ ਸਰ, ਗੋ ਅਹੈਡ ਸਰ,
ਤੇ ਜਦੋਂ ਤੁਸੀਂ ਕੈਨੇਡਾ ਚ ਜੋਬ ਕੀਤੀ ਤੇ ਕਿਆ ਉਸ ਟਾਈਮ ਜੋਬ ਕਰਦੇ ਹੋਏ ਤੁਹਾਡੇ ਮਨ ਚ ਸੀਗਾ ਕਿ ਯਾਰ ਕੰਮ ਤਾਂ ਆਪਣਾ ਕਰਨਾ ਹੀ ਕਰਨਾ, ਯਾਰ ਹੈਗੇ ਸੀਗੇ ਕੋਈ ਐਸੀ ਸੋਚ ਕੇ? ਨਹੀਂ,
ਮੇਰੇ ਮਨ ਚ ਇਹ ਸੋਚ ਨਹੀਂ ਸੀ ਕਿ ਕੰਮ ਆਪਣਾ ਕਰਨਾ ਕਰਨਾ ਸਰ, ਮੇਰੇ ਮਨ ਚ ਇਹ ਸੀਗੀ ਕਿ ਮੈਂ ਸਰ ਉੱਥੇ ਨਾ ਇੰਜੀਨੀਅਰਿੰਗ ਦੀ ਜੋਬ ਪੈਸੇ ਵਧੀਆ ਬਣਦੇ ਸੀ, ਟਾਈਮ ਵੀ ਬਹੁਤ ਘੱਟ ਲੱਗਦਾ ਸੀ, 7-3 ਹੀ ਸੀਗਾ, ਬੜੀ ਮੌਜ ਨਾਲ ਕੀਤੀ ਜੋਬ, ਪੈਸੇ ਵਧੀਆ, ਬਟ ਸਰ ਮੈਂ ਇੰਜੋਏ ਨਹੀਂ ਸੀ ਕਰ ਰਿਹਾ, ਸੋ ਮੇਰਾ ਮੇਨ ਰੀਜ਼ਨ ਇਹ ਸੀਗਾ ਕਿ ਕੁਛ ਹੋਰ ਕਰਨਾ ਹੈ, ਤੇ ਬਸ ਮੀਡੀਆ ਜਸਟ ਹੈਪਨ ਵੈਰੀ ਕੁਇਕਲੀ, ਮੈਨੂੰ ਮੀਡੀਆ ਪਸੰਦ ਸੀਗਾ, ਮੈਂ ਮੀਡੀਆ ਚ ਕੁਛ ਕਰਨਾ ਚਾਹ ਰਿਹਾ ਸੀਗਾ, ਤੇ ਬਸ ਸਰ ਮੈਂ ਇੱਦਾਂ ਆ ਗਿਆ ਬਸ ਮੀਡੀਆ ਦੇ ਵਿੱਚ।
ਸਰ ਜੋਬ ਮੀਡੀਆ ਦੇ ਵਿੱਚ ਸੀਗੀ ਬਿਜ਼ਨਸ ਸਟਾਰਟ ਕਰਨ ਤੋਂ ਪਹਿਲੇ ਕਿ ਜੋਬ ਕਿਸੇ ਹੋਰ ਏਰੀਆ ਚ ਸੀਗੀ?
ਨਹੀਂ, ਜੋਬ ਮੀਡੀਆ ਚ ਨਹੀਂ, ਜੋਬ ਮੇਰੀ ਇੰਜੀਨੀਅਰਿੰਗ ਫੀਲਡ ਦੀ ਸੀਗੀ ਸਰ, ਲੇਕਿਨ ਇੰਡੀਆ ਚ ਵੀ ਮੈਂ 5 ਸਾਲ ਐਜ਼ ਅ ਟ੍ਰੇਨਿੰਗ ਇੰਜੀਨੀਅਰ, ਫਿਰ ਇੰਜੀਨੀਅਰ, ਫਿਰ ਸੀਨੀਅਰ ਇੰਜੀਨੀਅਰ ਸੀਗਾ, ਫਿਰ ਸੀਨੀਅਰ ਇੰਜੀਨੀਅਰ ਦੇ ਤੌਰ ਤੇ ਕੰਮ ਕਰੇ, ਫਿਰ ਮੈਂ ਇੱਧਰ ਮੂਵ ਹੋ ਗਿਆ ਔਰ ਠੀਕ ਹੈ, ਔਰ ਉੱਥੇ ਵੀ ਨਹੀਂ ਕਰਨੀ ਸੀਗੀ, ਉਧਰ ਵੀ ਮੈਂ ਆਪਣਾ ਸਾਈਡ ਤੇ ਸਿਰ ਟ੍ਰੇਡ ਫੇਅਰ, ਟ੍ਰੇਡ ਐਕਸਪੋ ਲਗਾਉਣਾ ਸ਼ੁਰੂ ਕਰਤਾ ਸੀ ਕਿਉਂਕਿ ਮੇਰਾ ਇੰਟਰਸਟ ਨਹੀਂ ਸੀਗਾ।
ਦੇਖੋ ਤੁਸੀਂ ਇੱਕ ਲਾਈਨ ਬੋਲੀ ਕਿ ਮੈਂ ਸਾਈਡ ਤੇ ਲਗਾਉਣਾ ਸ਼ੁਰੂ ਕਰਤਾ ਸੀਗਾ ਜੋਬ ਕਰਨ ਦੇ ਨਾਲ ਨਾਲ, ਸਾਈਡ ਮੈਂ ਸ਼ੁਰੂ ਕਰਤਾ ਸੀ, ਇਹੀ ਮੇਨ ਪੁਆਇੰਟ ਸੀਗਾ ਕਿ ਸਾਈਡ ਤੋਂ ਹੀ ਮੇਨ ਪਿਕਚਰ ਦੇ ਵਿੱਚ ਆਉਣਾ, ਜੇ ਮੇਨ ਹੀਰੋ ਬਣਨਾ ਤੇ ਸ਼ਾਇਦ ਸ਼ੁਰੂ ਚ ਸਾਈਡ ਹੀਰੋ ਬਣਨਾ ਪੈ ਜਾਏ, ਔਰ ਉਹਦੇ ਚ ਕੋਈ ਗਲਤ ਨਹੀਂ ਹੈ, ਇਹ ਨਹੀਂ ਕਹਿਣਾ ਕਿ ਮੇਰੀ ਪਹਿਲੀ ਫਿਲਮ ਆਏਗੀ ਔਰ ਪਹਿਲੀ ਹਿੱਟ ਹੋਏਗੀ ਔਰ ਮੈਂ ਮੇਨ ਹੀਰੋ ਆਵਾਂਗਾ ਤਦ ਜਾ ਰਿਹਾ ਮੈਂ ਬਾਲੀਵੁੱਡ, ਨਹੀਂ, ਸਾਈਡ ਹੀਰੋ ਬਣ ਕੇ ਵੀ ਤੁਸੀਂ ਇੱਕ ਦਿਨ ਮੇਨ ਹੀਰੋ ਬਣ ਸਕਦੇ ਹੋ। ਅੱਜ ਲਈ ਸਿਰਫ ਇੰਨਾ ਹੀ ਯੁਧਵੀਰ ਜੀ, ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ।
ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ ਸਰ, ਬਹੁਤ ਮਜ਼ਾ ਆਉਂਦਾ, ਬੜਾ ਇੰਟਰਸਟਿੰਗ ਤੁਹਾਡੀ ਗੱਲੋਂ ਸਾਰੀਆਂ ਚੀਜ਼ਾਂ ਸ਼ੇਅਰ ਹੁੰਦੀਆਂ ਨੇ, ਔਰ ਮੈਂ ਅਗਲੇ ਹਫ਼ਤੇ ਇੱਕ ਹੋਰ ਸਵਾਲ ਤੁਹਾਨੂੰ ਪੁੱਛਾਂਗਾ, ਜਿੱਦਾਂ ਤੁਸੀਂ ਅੱਜ ਮਿਥ ਦੀ ਗੱਲ ਕੀਤੀ ਸੀ ਨਾ, ਤੇ ਮੇਰੇ ਇੱਕ ਸਵਾਲ ਮੇਰੇ ਕੋਲ ਆਇਆ, ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਅਸੀਂ ਰਿਕਾਰਡਿੰਗ ਬ੍ਰੇਕ ਵੀ ਲੈਣੀ ਹੈ, ਕਾਲਰਸ ਵੀ ਬੜੇ ਇੰਤਜ਼ਾਰ ਕਰ ਰਹੇ ਨੇ, ਸੋ ਉਹਨਾਂ ਨਾਲ ਵੀ ਮੈਂ ਗੱਲ ਕਰਨੀ, ਔਰ ਅੱਜ ਹੈਡਲਾਈਨਸ ਵੀ ਬਹੁਤ ਸਾਰੀਆਂ ਹੈਗੀਆਂ, ਹਜੇ ਤਾਂ ਮੈਨੂੰ ਬਹੁਤ ਸਾਰੀ ਹੈਡਲਾਈਨਸ ਵੀ ਦੇਣੀਆਂ ਨੇ, ਲੇਕਿਨ ਇੱਕ ਮਿਥ ਤੁਸੀਂ ਗੱਲ ਕੀਤੀ, ਮੈਂ ਅਗਲੇ ਹਫ਼ਤੇ ਇੱਕ ਕਾਮਨ ਮਿਥ ਹੈ, ਮੈਂ ਅਗਲੇ ਹਫ਼ਤੇ ਸ਼ੇਅਰ ਕਰਾਂਗਾ ਤੁਹਾਡੇ ਨਾਲ, ਔਰ ਫਿਰ ਨੈਕਸਟ ਵੀਕ ਟਿਊਜ਼ਡੇ ਨੂੰ ਆਉਂਦੇ, ਟਿਊਜ਼ਡੇ ਥਰਸਡੇ ਅਸੀਂ ਗੱਲ ਕਰਦੇ ਹਾਂ ਦੋ ਦਿਨ ਜੱਡਾ ਸਾਹਿਬ ਨਾਲ, ਤਾਂ ਟਿਊਜ਼ਡੇ ਨੂੰ ਮੈਂ ਉਹ ਸਵਾਲ ਖੜਾ ਕਰਾਂਗਾ ਤੁਹਾਡੇ ਲਈ ਮਿਥ ਦਾ, ਤੁਸੀਂ ਉਹਦਾ ਜਵਾਬ ਦੇਣਾ ਫਿਰ, ਇਫ ਯੂ ਆਰ ਓਕੇ ਵਿਦ ਦੈਟ।
100% ਸਰ, ਥੈਂਕ ਯੂ।
ਠੀਕ ਹੈ, ਮੌਕੇ ਮੌਕੇ ਸਵਾਲ ਖੜਾ ਕਰਾਂਗੇ, ਮੈਂ ਹਿੰਟ ਬਸ ਇਹਨਾਂ ਦੇ ਦਿੰਦਾ ਕਿ ਇੱਕ ਮਿਥ ਹੈ ਜੋ ਕਈ ਪਤਾ ਨਹੀਂ ਉਹ ਮਿਥ ਹੈ, ਹੋ ਸਕਦਾ ਸੱਚ ਵੀ ਹੋਵੇ, ਹੋ ਸਕਦਾ ਮਿਥ ਹੈ, ਹੋ ਸਕਦਾ ਸੱਚ ਹੈ, ਪਰ ਉਹ ਕਲੈਰੀਫਿਕੇਸ਼ਨ ਲਵਾਂਗੇ ਚੱਡਾ ਸਾਹਿਬ ਤੋਂ ਮੌਕੇ ਮੌਕੇ ਉਸੇ ਵੇਲੇ, ਔਰ ਗੱਲ ਕਰਾਂਗੇ ਨੈਕਸਟ ਵੀਕ ਉਹਦੇ ਨਾਲ। ਸੋ ਮੈਂ ਨੰਬਰ ਉਹਨਾਂ ਦਾ ਦੱਸਵਾਂ, 416-350-55 ਨੰਬਰ, ਫਿਰ ਨੋਟ ਕਰੋ, ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ, ਕੋਈ ਸਲਾਹ ਲੈਣੀ ਹੈਗੀ ਹੈ, ਔਰ ਮਿਥ ਦਾ ਅੱਜ ਮਕਸਦ ਇਹੀ ਸੀਗਾ, ਔਰ ਮੈਂ ਅਗਲੇ ਹਫ਼ਤੇ ਵੀ ਜਿਹੜੀ ਗੱਲ ਕਰਾਂਗਾ ਉਹਦਾ ਮਕਸਦ ਇਹੀ ਹੁੰਦਾ, ਕਈ ਵਾਰ ਅਸੀਂ ਕੁਝ ਚੀਜ਼ਾਂ ਆਪਣੇ ਆਪ ਸੋਚੀ ਬੈਠੇ ਹਾਂ ਕਿ ਜੇ ਇੱਦਾਂ ਹੀ ਹੁੰਦਾ ਇੱਦਾਂ ਹੀ ਵਰਕ ਕਰਦਾ, ਉਹ ਫਿਰ ਜਾ ਕੇ ਇੱਕ ਜਿਹੜਾ ਫਾਈਨੈਂਸ਼ੀਅਲ ਪਲੈਨਰ ਹੈ ਉਹ ਸਾਰੀ ਗੱਲਬਾਤ ਜਿਹੜੀ ਹੈ ਤੁਹਾਡੀ ਕਲੀਅਰ ਕਰ ਸਕਦਾ ਹੈ। ਔਰ ਰਿਕਾਰਡਡ ਬ੍ਰੇਕ ਮੈਨੂੰ ਲੈਣ ਦਾ ਹੁਕਮ ਅਸੀਂ ਪਹਿਲੇ ਪਿੱਛੇ ਚੱਲ ਰਹੇ ਹਾਂ, ਉਸ ਤੋਂ ਬਾਅਦ ਗਰੇਵਾਲ ਸਾਹਿਬ ਤੁਹਾਡਾ ਗੱਲ ਹੋਏਗੀ, ਹਾਂਜੀ ਕੁਲਦੀਪ ਜੀ, ਅਨਿਲ ਜੀ, ਅੰਮ੍ਰਿਤਪਾਲ ਸਭ ਨਾਲ ਗੱਲ ਹੋਏਗੀ, ਫੋਨ ਤੁਸੀਂ ਪਲੀਜ਼ ਆਪਣਾ ਮਿਊਟ ਕਰ ਲਓ, ਰਿਕਾਰਡਡ ਬ੍ਰੇਕ ਤੋਂ ਬਾਅਦ ਵਿਲ ਕੈਰੀ ਔਨ, ਥੈਂਕ ਯੂ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗਵਾ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ, ਫੋਨ 416-994-8989, 416-994-8989,
416-994-8989, 499-499, Vakil Brij Mohan. Here, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
ਮੇਰਾ ਮਿਸ਼ਨ
ਮੇਰਾ ਮਿਸ਼ਨ ਮੇਰਾ ਮਿਸ਼ਨ ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਗੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਗੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca।
Y Media ਦੀ ਟੀਮ ਹੁਣ ਜਾ ਰਹੀ ਹੈ ਲਾਈਵ ਔਨ ਲੋਕੇਸ਼ਨ ਸੈਟਰਡੇ ਨੂੰ ਅਕਤੂਬਰ 19th 12 ਵਜੇ ਤੋਂ ਲੈ ਕੇ 4 ਵਜੇ ਤੱਕ at the Willows Sales Office, ਜੋ ਕਿ ਲੋਕੇਟਡ ਹੈ 1405 King Street East in Courtois, Ontario. ਇਸ ਦੀਵਾਲੀ ਆਪਣੀ ਫੈਮਿਲੀ ਨੂੰ ਇੱਕ ਮੀਨਿੰਗਫੁਲ ਗਿਫਟ ਦਿਓ, ਇੱਕ ਜਗ੍ਹਾ ਜਿਹਨੂੰ ਤੁਸੀਂ ਘਰ ਕਹਿ ਸਕੋ। ਸਵਾਗਤ ਹੈ ਤੁਹਾਡਾ ਦ ਵਿਲੋਜ਼ ਦੇ ਵਿੱਚ। ਇਹ ਵਾਈਬ੍ਰੈਂਟ ਨਿਊ ਕਮਿਊਨਿਟੀ ਹੈ ਜੋ ਕਿ ਫੀਚਰ ਕਰਦੀ ਹੈ ਟਾਊਨ ਹੋਮਸ, ਸੈਮੀਜ਼, ਬੰਗਲੋਜ਼ ਐਂਡ ਡਿਟੈਚਡ ਹੋਮਸ ਜੋ ਕਿ ਸਟਾਰਟ ਹੋ ਰਹੇ ਨੇ 700 ਤੋਂ। ਆਪਣੀ ਫੈਮਿਲੀ ਦੇ ਲਈ ਕੁਝ ਖਾਸ ਕਰੋ ਤੇ ਵਿਲੋਜ਼ ਦੇ ਨਾਲ ਇੱਕ ਨਈ ਸ਼ੁਰੂਆਤ ਕਰੋ। ਰਜਿਸਟਰ ਕਰੋ ਅੱਜ ਹੀ liveatthewillows.ca ਦੇ ਉੱਤੇ ਜਾਂ ਕਾਲ ਕਰੋ ਸਾਨੂੰ 3656330211 ਦੇ ਉੱਤੇ, ਦੈਟ ਇਜ਼ 3656330211 ਦੇ ਉੱਤੇ।
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
Moshek and Shiraz Hussain, in association with The Legal Connection and Watan Kebab, proudly present Sajjad Ali, performing on October 26th at the Meeting House, Oakville.
Hey, Cinderella, Cinderella, mera intezaar karna.
Tickets available on Eventbrite, powered by Big Bickering. For sponsorship and VVIP tickets, contact Moshek, Shiraz Hussain.
विलियम ऑस्लो हेल्थ सिस्टम चाहता है कि आप जान ले कि आपको केयर के लिए कहाँ जाना चाहिए। अगर आपको नॉन अर्जेंट इलनेसेस है जैसे कि कोल्ड, फ्लू या फिर कोविड लाइक सिम्टम्स, तो अपने फैमिली डॉक्टर के पास जाइए। आप वर्चुअल अर्जेंट केयर अपॉइंटमेंट भी बुक कर सकते हैं या ऑस्लो के 24/7 अर्जेंट केयर सेंटर भी विजिट कर सकते हैं फॉर अर्जेंट लेकिन नॉन लाइफ थ्रेटनिंग इंजरीज और इलनेसेस के लिए। और हमेशा करीबी इमरजेंसी डिपार्टमेंट पर जरूर जाएगा फॉर लाइफ थ्रेटनिंग इमरजेंसीज अगर आप प्रेग्नेंट हैं या फिर अगर आपके बच्चे हैं जिनकी उम्र 6 महीने से कम है। ज्यादा जानकारी के लिए विजिट कर सकते हैं आप www.williamoslershs.ca/healthcareoptions दैट इज www.williamoslershs.ca/healthcareoptions। करवा चौथ का त्योहार है और इस खुशियों भरे मौके पर स्टैंडर्ड स्वीट्स और रेस्टोरेंट मार्टिन आपके लिए लेकर आए हैं खास पेनिया। पूरे GTA में मशहूर है हमारी स्पेशल पेनिया होलसेल रेट पर, परफेक्ट आपके प्यार को सेलिब्रेट करने के लिए। इसी के साथ करवा चौथ की थाली, सारा सामान और मिठाइयाँ आपको बहुत ही अच्छे रेट पर मिलेंगे। तो देर किस बात की, कॉल कीजिए देविंदर जी को 416-888-6725 पर, 416-888-6725 पर, या फिर आइए हमें विजिट करें एयरपोर्ट और डेरी पर 2877 डेरी रोड ईस्ट मिसिसागा। इस करवा चौथ स्टैंडर्ड स्वीट से मनाए अपने रिश्ते को और भी खास, पूरे GTA में बेस्ट क्वालिटी बेस्ट प्राइसेस। Tuned in the ultimate birthday adventure? Well, Reptilia has you covered. Get up close and personal amazing reptiles ke saath, jaise ki snakes, lizards and tortoises. Hamari expert hosts aapke liye leke aa gayi hai dher sare fun, making sure that everyone has an unforgettable hands-on experience. Party kare hamare cold-blooded doston ke saath at one of our Reptilia locations or we will bring the adventure to you. Book kar le apni Reptilia birthday ko aaj hi for a wild celebration they will talk about all year. Visit college reptilia.org, that is reptilia.org to learn more and reserve kare apne special din ko. Now Gateway Chevrolet te amazing promotions dinar. Is October employee pricing on sare full size SUVs te Chevrolet GMC HD trucks. Haan ji, tuhanu sahi sunya. Apna dream vehicle le jao te vaddi bachat karo. Costco members layi vi exclusive EV bonuses ne. Equinox EV, Silverado EV, Hummer EV te Blazer EV te electric chalon da perfect time hai. LD Truck Lovers ਲਈ fantastic offer ਹੈ, ਤੁਸੀਂ choose ਕਰ ਸਕਦੇ ਹੋ $10,000 cash offer ਜਾਂ ਸਿਰਫ 0% financing for up to 72 months on selected trims. ਇਹਦੇ ਨਾਲ ਹੀ ਹੋਰ ਵੀ amazing offers ਨੇ ਪੰਜੋ Gateway Chevrolet ਤੇ 2 Gateway Boulevard, Brampton, Queen's Airport Road ਦੇ ਨਜ਼ਦੀਕ. ਕਾਲ ਕਰੋ ਅੱਜ ਹੀ 289-632-1366 ਦੇ ਉੱਤੇ, that is 289-632-1366 ਦੇ ਉੱਤੇ ਇਸ ਦੀਵਾਲੀ Gateway Chevrolet ਨਾਲ ਸੈਲੀਬ੍ਰੇਟ ਕਰੋ ਸਟਾਈਲ ਐਂਡ ਸੇਵਿੰਗਸ ਨਾਲ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਤੁਹਾਡੇ ਨਾਲ ਕਾਲਸ ਵੀ ਮੈਂ ਆਉਂਦੇ ਕਰਨ ਜਾ ਰਿਹਾ ਹੈਗਾ ਸੋ ਮੇਰੀ ਬੇਨਤੀ ਹੈ ਕਿ ਬਸ ਮਾੜਾ ਜਿਹਾ ਹਲਕਾ ਜਿਹਾ ਵੇਟ ਕਰ ਲਓ ਸਾਰੀਆਂ ਕਾਲਸ ਅਸੀਂ ਹੁਣੇ ਵਾਰੀ ਵਾਰੀ ਆਉਂਦੇ ਜ਼ਰੂਰ ਕਰਾਂਗੇ ਖਬਰਾਂ ਰੁਕ ਕਰਦੇ ਸਿੱਧਾ ਹੈਡਲਾਈਨਸ ਪਾਰਟ 2 ਵੱਲ ਪੋਲਿਸ ਨੇ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਨੇ ਉਹਨਾਂ ਦੇ ਉੱਤੇ ਅਟੈਕ ਕੀਤਾ ਨਾ ਸਿਰਫ ਉਹਨਾਂ ਨੇ ਆਪਣੀ ਸਿਕਿਉਰਿਟੀ ਬਰੀਫਿੰਗ ਬਾਰੇ ਦੱਸਿਆ ਬਲਕਿ ਨਾਲ ਹੀ ਕੰਜ਼ਰਵੇਟਿਵ ਲੀਡਰ ਪੀਅਰ ਪੋਲਿਵ ਹੋਣਾ ਨੇ ਇਹ ਬਲਕਿ ਚੈਲੰਜ ਕਰ ਦਿੱਤਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨ੍ਹਾਂ ਨੇ ਕਿਹਾ ਹੈ ਕਿ ਐਨਸੀ ਕੋਪ ਦੀ ਰਿਪੋਰਟ ਆਈ ਹੈ ਐਨਸੀ ਕੋਪ ਦੀ ਰਿਪੋਰਟ ਦੇ ਵਿਚ ਦੱਸਿਆ ਗਿਆ ਕਿ ਕੁਝ ਜਿਹੜੇ ਮੈਂਬਰ ਪਾਰਲੀਮੈਂਟ ਨੇ ਹੋ ਜਾਂ ਫਾਰਮਰ ਜਾਂ ਕਰੰਟ ਕੌਣ ਹੈ ਔਰ ਉਹਦੇ ਵਿਚ ਜਿਹੜੇ ਕੁਝ ਲੋਕ ਨੇ ਕਿ ਉਹ ਫੋਰਨ ਇੰਟਰਫੇਰੈਂਸ ਵਿਚ ਅੰਗੇਜ ਸੀਗੇ ਨਹੀਂ ਸੀਗੇ ਉਹ ਨਾਮ ਰਿਡੈਕਟ ਕਰ ਦਿੱਤੇ ਗਏ ਸੀਗੇ ਯਾਨੀ ਕਿ ਛੁਪਾ ਲਏ ਗਏ ਸੀਗੇ ਸੋ ਚੈਲੰਜ ਕਰ ਰਹੇ ਨੇ ਪੀਅਰ ਪੋਲੀਵ ਜਸਟਿਨ ਟਰੂਡੋ ਸਾਹਿਬ ਨੂੰ ਕਿ ਉਹ ਜਿਹੜੇ ਨਾਮ ਨੇ ਤੁਸੀਂ ਸਾਰੇ ਬਾਹਰ ਕਰੋ ਔਰ ਉਹ ਨਾਮ ਸਾਰਿਆਂ ਨੂੰ ਦਿਖਾਓ ਅੱਛਾ ਇਹ ਮਾਮਲਾ ਸਿਰਫ ਇਕੱਲਾ ਹੁਣ ਕੰਜ਼ਰਵੇਟਿਵ ਪਾਰਟੀ ਲੀਡਰ ਪੀਅਰ ਪੋਲੀਵ ਦਾ ਜਾਂ ਜਸਟਿਨ ਟਰੂਡੋ ਸਾਹਿਬ ਦਾ ਨਹੀਂ ਰਹਿ ਗਿਆ بلکہ دا ٹرکل ڈاؤن افیکٹ، بالکل ٹرکل ڈاؤن افیکٹ جڑا ہے وہ تھلے تک نظر آ رہا ہے. کتنا؟ کیونکہ جی اسی گل کریے، سارے اتنے ریجنل کونسلر ہے نے گر پرتاپ سنگھ تور صاحب. گر پرتاپ سنگھ تور صاحب اس معاملے دے وچ کتے نہ کتے سوال کھڑا کر رہے نے. گر پرتاپ سنگھ تور صاحب کہہ رہے نے کہ بالکل جڑے جسٹن ٹروڈو صاحب نے وہ نام دسن اپنے. سو گر پرتاپ سنگھ تور صاحب گل کر رہے نے کہ نام دسنے چاہیے ٹروڈو صاحب نو. سو گر پرتاپ سنگھ تور صاحب دا بھی بیان آ گیا اس معاملے چ. اچھا ہن جڑے اسی معاملے چی گل کریے کہ گر پرتاپ سنگھ تور صاحب تے جو جس طرح ہن نام دی منگ کر رہے نے پیر پولیو صاحب، سو گر پرتاپ سنگھ تور جڑے نے وہ بھی منگ کر رہے نے کہ ہاں بالکل ٹھیک ہے نام دسو، پردھان منتری صاحب نو نام دسنے چاہیے نے. یہ گر پرتاپ سنگھ تور صاحب کہہ رہے نے. لیکن نال ہی جی اسی گل کریے کہ سڈے اتنے سٹی آف برمپٹن دے وچ سڈے ڈیپٹی میئر صاحب نے، انہوں کا کہنا ہے کہ نہیں پہلا تسی سیکیورٹی کلیئرنس لو، کیونکہ ایک طرف گل یہ بھی ہو رہی ہے کہ سیکیورٹی کلیئرنس کی گل ہو رہی ہے کہ پہلا تسی سیکیورٹی کلیئرنس لو اور پھر تسی جا کے جو کچھ چیزاں ہے سامنے پہلا وہ چیزاں سامنے کلیئر کرو، سیکیورٹی کلیئرنس لے کے اور تسی جانکاری لو. یہ گل ٹروڈو صاحب پیر پولیو نو کہہ رہے ہیں. سو اتنے سڈے جی سٹی ہال کی گل کریے تو معاملہ نیشنل لیول سے ہے، تو سڈے سٹی ہال کے بھی جڑے سڈے کونسلر ریجنل کونسلر نے وہ بھی اس معاملے کے اتنے سوال کھڑے کر رہے ہیں اور ایک ایک طرف جی اپنے اپنے وچار اس رکھ رہے ہیں. ممبر پارلیمنٹ کمل خیرا جی نے بھی کیا، انہوں نے بھی سوال پوچھا پیر پولیو صاحب نو کہ تسی سیکیورٹی کلیئرنس کیوں نہیں لے رہے ہو. ٹھیک ہے، سو ہرکیرت سنگھ جڑے نے وہ بھی یہی کہہ رہے ہیں کہ ہاریبل ریسپانس، ایک پارٹیشن ایشو نہیں ہے، گیٹ دا ڈیم کلیئرنس اینڈ یور پارٹی آف ٹرن کوٹس. لو جی ہرکیرت سنگھ انہوں نے بھی سیدھا پیر پولیو صاحب کی پارٹی کو کہتا ہے کہ یور پارٹی آف ٹرن کوٹس، پہلا کلیئرنس لو. ٹھیک ہے، ہرکیرت سنگھ انہوں کا بڑا سخت بیان پیر پولیو ہونا کے خلاف، کمل خیرا جی کا سخت بیان، پیر کمل خیرا جی تو ایم پی ہے لبرل دے، انہوں نے سخت بیان دینا ہی دینا. لیکن جتھے ہرکیرت سنگھ انہوں نے سخت بیان پیر پولیو ہونا کے خلاف دتا ہے، لیکن دوسری طرف جڑے گر پرتاپ سنگھ تور صاحب نے انہوں نے جڑا بیان ہے انہوں نے ٹروڈو صاحب نو پوچھا ہے کہ ہاں جی ہاں جی نام جاری کرو. اچھا جتھے سارا کچھ سلسلہ چل ہی رہا ہے گا، اس درمیان لبرل پارٹی دے ممبر پارلیمنٹ چندرا آ رہا، وہ بھی پیچھے چندرا آ رہا صاحب نے جی بیان دے دیتا ہے. جرا پہلا انہوں کا بیان سن لو چندرا آ رہا صاحب نے کی کیا ہے، کیونکہ چندرا آ رہا صاحب دے بیان چیئیں انہوں نے کافی گلا کہی ہیں، پر مین انہوں نے کہی ہے کہ کینیڈا دے وچ جڑی خالصتانی ایکسٹریمزم ہے وہ پولیٹیکل پیٹرنیج دے تحت چلتی ہے، کہ سارے جڑے پولیٹیشنز نے وہ خالصتانی ایکسٹریمزم نو پیٹرنیج دیندے نے. اسنوں سارا بیان سن لو، بہت بڑا بیان انہوں نے دے دیتا ہے. سو یہ بیان انہوں کا ہوں کہڑی پولیٹیکل پیٹرنیج ہے، کہ وہ اپنی ہی پارٹی لبرل پارٹی کی گل کر رہے یا کنزرویٹو تے ایلیگیشن لگا رہے کی گل کر رہے، پر سنو بیان جرا چندر آ رہا ممبر پارلیمنٹ صاحب کا. نمستے،
I've heard concerns from Hindus across Canada regarding recent developments. As a Hindu member of parliament, I too have experienced these concerns firsthand. Last week, I could safely participate in a Hindu event in Edmonton only under the protection of RCMP officers, as a group of Khalistani protesters staged a destructive demonstration against me. In Canada, we have long recognized the serious problems of Khalistani violent extremism. Let me be clear, any actions or involvement by foreign state actors within Canada in any form are unacceptable. As Canadians, we do not wish for Canada to interfere in the domestic affairs of other countries. Likewise, we do not want foreign governments interfering in Canada's domestic matters, including those involving Khalistani extremism. This is a Canadian problem, and it is the duty of all levels of our government and our law enforcement agencies to address it. At Monday's press conference, RCMP Assistant Commissioner Brigitte Govin confirmed that the National Task Force is focused on investigating Khalistani violent extremism among other threats. We know that extremism and terrorism don't recognize and are not limited to national borders. On Canadian Khalistani violent extremism, as Canadians, we expect our federal government and its agencies to collaborate with other affected countries to protect our citizens. RCMP Commissioner Michael Dumay stated at the same press conference, quote, there's a violent extremist threat in Canada that Canada and India have been working on for the years, unquote. However, recent revelations and developments are impacting Canada and India's ability to collaborate on this issue. It is critical that we all recognize the importance of eliminating cross-border threats posed by Khalistani extremism and resume our efforts to address this effectively. The persistence of Canadian Khalistani extremism is rooted in the political patronage these extremists enjoy. As Andrew Coyne wrote in the Globe and Mail on September 22 of 2023 about Canadian politicians, quote, attending rallies where terrorists were glorified and terrorist attacks praised, political leaders in this country of all countries should not be encouraging separatist movements in others, especially those that advocate or engage in violence, unquote. Unfortunately, I'm yet to hear any politician or government official offer reassurance to Hindu Canadians, many of whom feel concerned and fearful for their safety in the light of recent events. To my fellow Hindu Canadians, we are one of the most educated and trusted communities in this country, contributing greatly to Canada's progress. Yet, our low profile is often mistaken for weakness by politicians. I pledge to do my best to advocate on your behalf. However, my efforts alone are not enough. The only way to have our concerns addressed is for Hindu Canadians to raise their voices and hold all politicians accountable. Together, we must ensure that our safety and interests are protected. Dhanyawad.
ਸਰ ਗੱਲਬਾਤ ਤੁਸੀਂ ਸੁਣੀ ਹੈ ਇਹਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਕੈਨੇਡਾ ਦੇ ਸਾਡੇ ਇੱਥੇ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਰੂਲਿੰਗ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਚੰਦਰ ਆਰਿਆ ਸਾਹਿਬ ਹੁਣ ਉਹਨਾਂ ਨੇ ਬਹੁਤ ਇੰਪੋਰਟੈਂਟ ਚੀਜ਼ਾਂ ਹਾਈਲਾਈਟ ਕੀਤੀਆਂ ਨੇ ਔਰ ਬੜੇ ਸੀਰੀਅਸ ਕੰਸਰਨਸ ਵੀ ਉਹਨਾਂ ਨੇ ਜ਼ਾਹਿਰ ਕੀਤੇ ਨੇ ਚੰਦਰ ਆਰਿਆ ਸਾਹਿਬ ਨੇ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਉਹਨਾਂ ਨੇ ਕਿਹਾ ਕਿ ਐਡਮਿੰਟਨ ਦੇ ਵਿੱਚ ਉਹ ਇੱਕ ਈਵੈਂਟ ਕਰਨ ਗਏ ਸੀਗੇ ਬਾਹਰ ਜਿਹੜੇ ਖਾਲਿਸਤਾਨੀ ਪ੍ਰੋਟੈਸਟਰ ਆ ਗਏ ਔਰ ਉਹ ਆਰਸੀਐਮਪੀ ਨੇ ਫਿਰ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਔਰ ਫਿਰ ਜਾ ਕੇ ਕਿਤੇ ਇਹਨਾਂ ਨੇ ਈਵੈਂਟ ਅਟੈਂਡ ਕੀਤਾ ਉਹਨਾਂ ਕਿਹਾ ਉਹ ਸਾਰਾ ਈਵੈਂਟ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਚੰਦਰ ਆਰਿਆ ਸਾਹਿਬ ਦਾ ਕਹਿਣਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਜਿਹੜੀ ਹਿੰਦੂ ਕੈਨੇਡੀਅਨ ਕਮਿਊਨਿਟੀ ਹੈਗੀ ਹੈ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਲੇਕਿਨ ਇਹਨਾਂ ਨੇ ਕਿਹਾ ਕਿ ਜੀ ਮੈਂ ਹਿੰਦੂ ਕਮਿਊਨਿਟੀ ਲਈ ਇੱਕ ਹਿੰਦੂ ਆਪਣੇ ਆਪ ਨੂੰ ਪਹਿਲਾਂ ਤਾਂ ਇਹ ਕਿਹਾ ਕਿ ਉਹ ਹਿੰਦੂ ਮੈਂਬਰ ਪਾਰਲੀਮੈਂਟ ਨੇ ਔਰ ਕਿਹਾ ਜੀ ਕਿ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਹਿੰਦੂ ਕਮਿਊਨਿਟੀ ਦੀ ਜਿਹੜੀ ਹੈ ਅਸੀਂ ਸਪੋਰਟ ਕਰਾਂਗੇ ਨਾਲ ਹੀ ਫਿਰ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਚੰਦਰ ਆਰਿਆ ਸਾਹਿਬ ਨੇ ਜੋ ਤੁਸੀਂ ਸੁਣੀ ਲਈ ਹੈ ਕਿ ਇਸ ਵੇਲੇ ਉਹਨਾਂ ਨੇ ਕਿਹਾ ਕਿ ਪੋਲੀਟੀਕਲ ਪੈਟਰਨੇਜ ਦੇ ਤਹਿਤ ਇਹ ਖਾਲਿਸਤਾਨੀ ਐਕਸਟ੍ਰੀਮਿਜ਼ਮ ਜਿਹੜੀ ਹੈ ਉਹ ਵੱਧ ਰਹੀ ਹੈਗੀ ਆ ਔਰ ਉਹਨਾਂ ਨੇ ਕਿਹਾ ਕਿ ਜਦੋਂ ਸਾਡੇ ਲੀਡਰ ਐਸੀਆਂ ਰੈਲੀਜ਼ ਦੇ ਉੱਤੇ ਜਾਂਦੇ ਨੇ ਜਿੱਥੇ ਕਿ ਕਿਸੇ ਸੈਪਰੇਟਿਜ਼ਮ ਦਾ ਵੱਖਵਾਦ ਦਾ ਮੁੱਦਾ ਉੱਠਦਾ ਹੈ ਤੇ ਸਾਨੂੰ ਇੱਥੇ ਕੈਨੇਡਾ ਚ ਬੈਠ ਕੇ ਵੱਖਵਾਦ ਨੂੰ ਬੜਾਵਾ ਨਹੀਂ ਦੇਣਾ ਚਾਹੀਦਾ ਸਾਰੀ ਇਹ ਜਿਹੜੀ ਰਿਪੋਰਟ ਹੈ ਤੁਸੀਂ ਹੋਰ ਡਿਟੇਲ ਚ ਮਿਡ ਦੀ ਅਖਬਾਰ ਚ ਵੀ ਪੜ੍ਹ ਸਕਦੇ ਹੋ ਔਰ ਚੈਨਲ ਵਾਈਜ਼ ਦੇ ਉੱਤੇ ਵੀ ਦੇਖ ਸਕਦੇ ਹੋ ਅੱਛਾ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਜ਼ਰਾ ਅਸੀਂ ਇਹ ਵੀ ਜ਼ਿਕਰ ਕਰ ਦਈਏ ਕਿ ਇਹ ਸਾਰੀ ਗੱਲਬਾਤ ਜੋ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਕਹਿ ਰਹੇ ਨੇ ਇੱਥੇ ਹੋਰ ਸਾਰੇ ਅਸੀਂ ਤੁਹਾਨੂੰ ਦੱਸ ਦਿੱਤਾ ਕਿ ਹਰਕੀਰਤ ਸਿੰਘ ਜੀ ਕੀ ਕਹਿ ਰਹੇ ਨੇ ਤੂਰ ਸਾਹਿਬ ਕੀ ਕਹਿ ਰਹੇ ਨੇ ਸਾਡੇ ਰੀਜਨਲ ਕੌਂਸਲਰ ਨੇ ਤੂਰ ਸਾਹਿਬ ਉਹਨਾਂ ਨੇ ਕੀ ਕਿਹਾ ਹੈਗਾ ਗੁਰਪ੍ਰਤਾਪ ਤੂਰ ਸਾਹਿਬ ਨੇ ਉਹ ਵੀ ਤੁਹਾਨੂੰ ਦੱਸਤਾ ਸਾਰਾ ਜਗਮੀਤ ਸਿੰਘ ਜੀ ਕੀ ਕਹਿ ਰਹੇ ਨੇ ਉਹ ਵੀ ਜਾਣਨਾ ਤੁਹਾਡੇ ਲਈ ਬੜਾ ਜ਼ਰੂਰੀ ਹੈ ਔਰ ਤੁਹਾਨੂੰ ਕਮਲ ਖਹਿਰਾ ਜੀ ਦੀ ਬਿਆਨ ਅਸੀਂ ਆਲਰੇਡੀ ਸੁਣਾ ਚੁੱਕੇ ਹੈਗੇ ਹਾਂ ਸੋ ਜਗਮੀਤ ਸਿੰਘ ਜੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਬਿਲਕੁਲ ਪੀਰ ਪੋਲੀਵ ਸਾਹਿਬ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲੈ ਰਹੇ ਪੀਰ ਪੋਲੀਵ ਸਾਹਿਬ ਸਿਕਿਉਰਿਟੀ ਕਲੀਅਰੈਂਸ ਲੈਣ ਔਰ ਸਿਕਿਉਰਿਟੀ ਕਲੀਅਰੈਂਸ ਲੈ ਕੇ ਸਾਰੀ ਗੱਲਬਾਤ ਸੁਣਨ ਤਾਂ ਉਹਨਾਂ ਨੂੰ ਪਤਾ ਲੱਗੇਗਾ ਔਰ ਜਗਮੀਤ ਸਿੰਘ ਜੀ ਨੇ ਵੀ ਜਿੱਦਾਂ ਟਰੂਡੋ ਸਾਹਿਬ ਨੇ ਹਮਲਾ ਬੋਲਿਆ ਹੈਗਾ ਕੰਜ਼ਰਵੇਟਿਵ ਐਮਪੀਜ਼ ਦੇ ਉੱਤੇ ਤੇ ਜਗਮੀਤ ਸਿੰਘ ਜੀ ਨੇ ਵੀ ਬੋਲਤਾ ਹੈ ਜਿਹੜਾ ਜਗਮੀਤ ਸਿੰਘ ਜੀ ਦਾ ਬਿਆਨ ਮੈਂ ਤੁਹਾਡੇ ਨਾਲ ਪੂਰਾ ਸ਼ੇਅਰ ਕਰ ਦਿੰਦਾ ਉਹਨਾਂ ਨੇ ਕਿਹਾ ਹੈ ਕੰਟਰੀ ਬਿਫੋਰ ਪਾਰਟੀ ਔਰ ਅਗਲੀ ਆਹ ਲਾਈਨ ਬੜੀ ਇੰਪੋਰਟੈਂਟ ਕਹੀ ਹੈ ਜਗਮੀਤ ਸਿੰਘ ਜੀ ਨੇ ਕੰਜ਼ਰਵੇਟਿਵ ਐਮਪੀਜ਼ ਹੈਵ ਬੀਨ ਇਨਵੋਲਵਡ ਇਨ ਫੋਰਨ ਇੰਟਰਫੇਰੈਂਸ ਲਓ ਜੀ ਜਿੱਦਾਂ ਟਰੂਡੋ ਸਾਹਿਬ ਨੇ ਕਿਹਾ ਕੰਜ਼ਰਵੇਟਿਵ ਐਮਪੀ ਦੇ ਤੇ ਜਗਮੀਤ ਸਿੰਘ ਜੀ ਨੇ ਵੀ ਕਹਿ ਦਿੱਤਾ ਕੰਜ਼ਰਵੇਟਿਵ ਐਮਪੀਜ਼ ਹੈਵ ਬੀਨ ਇਨਵੋਲਵਡ ਇਨ ਫੋਰਨ ਇੰਟਰਫੇਰੈਂਸ ਟਰੂਡੋ ਨਿਊ ਤੋਂ ਪਹਿਲਾਂ ਉਹਨਾਂ ਨੇ ਟਰੂਡੋ ਸਾਹਿਬ ਤੇ ਵੀ ਹਮਲਾ ਬੋਲਤਾ ਵੀ ਟਰੂਡੋ ਸਾਹਿਬ ਨੂੰ ਤਾਂ ਪਤਾ ਹੀ ਸੀਗਾ ਪਹਿਲਾਂ ਦੱਸੋ ਤੁਸੀਂ ਵੀ ਸਾਰੀ ਗੱਲਬਾਤ ਠੀਕ ਹੈ ਸੋ ਜਗਮੀਤ ਸਿੰਘ ਜੀ ਕਹਿ ਰਹੇ ਨੇ ਟਰੂਡੋ ਨਿਊ ਪੋਲੀਵੁੱਡ ਸੈਡ ਹੀ ਡਿਡਨਟ ਵਾਂਟ ਟੂ ਨੋ ਵੀ ਪੋਲੀਵੁੱਡ ਸਾਹਿਬ ਜੀ ਜਾਣਨੇ ਨਹੀਂ ਚਾਹੁੰਦੇ ਠੀਕ ਹੈ ਤੇ ਫਿਰ ਪੀਅਰ ਪੋਲੀਵ ਸਾਹਿਬ ਨੂੰ ਉਹਨਾਂ ਨੇ ਕਿਹਾ ਪੀਅਰ ਗੈਟ ਯੋਰ ਸਿਕਿਉਰਿਟੀ ਕਲੀਅਰੈਂਸ ਗੈਟ ਦਾ ਇਨਫੋਰਮੇਸ਼ਨ ਟੇਕ ਦਾ ਨੈਸੈਸਰੀ ਐਕਸ਼ਨ ਪੀਪਲ ਸੇਫਟੀ ਐਂਡ ਆਵਰ ਡੈਮੋਕਰੇਸੀ ਆਰ ਐਟ ਰਿਸਕ ਇਹ ਪੂਰਾ ਬਿਆਨ ਮੈਂ ਤੁਹਾਨੂੰ ਇਹ ਪੂਰਾ ਬਿਆਨ ਸੁਣਾ ਦਿੱਤਾ ਹੈ ਕਿ ਜਗਮੀਤ ਸਿੰਘ ਸਾਹਿਬ ਕੀ ਕਹਿ ਰਹੇ ਨੇ ਠੀਕ ਹੈ ਅੱਛਾ ਹੁਣ ਇਹ ਸਾਰੇ ਮਾਮਲੇ ਦੇ ਉੱਤੇ ਤੁਹਾਨੂੰ ਇੱਥੇ ਦੇ ਐਮ ਪੀਜ਼ ਔਰ ਸਾਰੇ ਲੀਡਰਸ ਦੀ ਅਸੀਂ ਗੱਲ ਦੱਸ ਹੀ ਦਿੱਤੀ ਹੈਗੀ ਹੈ। ਹੁਣ ਜਿਹੜਾ ਇਸ ਮਾਮਲੇ ਦੇ ਉੱਤੇ ਇੰਡੀਆ ਦਾ ਵੀ, ਕਿਉਂਕਿ ਇੰਡੀਆ ਵੀ ਕਲੋਜ਼ਲੀ ਸਾਰੀ ਚੀਜ਼ਾਂ ਵਾਚ ਕਰ ਰਿਹਾ ਹੋਏਗਾ, ਸੋ ਉਹਨਾਂ ਦਾ ਬਿਆਨ ਵੀ ਆ ਗਿਆ ਕਿ ਮੀਡੀਆ ਉਹਨਾਂ ਨੂੰ ਪੁੱਛ ਰਿਹਾ ਸੀਗਾ ਕਿ ਜੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਜਿਹੜੀ ਕਮਿਸ਼ਨ ਦੇ ਵਿੱਚ ਇਨਕੁਆਇਰੀ ਹੋਈ ਹੈ ਉਹਦੇ ਵਿੱਚ ਇੰਡੀਆ ਦੀ ਵੀ ਗੱਲ ਉਹਨਾਂ ਨੇ ਕੀਤੀ ਹੈ। ਹੁਣ ਜਿਹੜਾ ਇੰਡੀਅਨ ਗਵਰਨਮੈਂਟ ਦਾ ਬਿਆਨ ਸੁਣ ਲਓ, ਉਹਨਾਂ ਦੇ ਜਿਹੜੇ ਆਫੀਸ਼ੀਅਲ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਸਪੋਕਸਪਰਸਨ ਨੇ ਉਹ ਕੀ ਕਹਿ ਰਹੇ ਨੇ, ਉਹ ਕਹਿ ਰਹੇ ਨੇ ਜੀ ਇਨ ਰਿਸਪੌਂਸ ਟੂ ਦਾ ਮੀਡੀਆ ਕੁਐਰੀਜ਼ ਰਿਗਾਰਡਿੰਗ ਪ੍ਰਾਈਮ ਮਿਨਿਸਟਰ ਆਫ ਕੈਨੇਡਾਜ਼ ਡੈਪੋਜੀਸ਼ਨ ਐਟ ਦਾ ਕਮਿਸ਼ਨ ਆਫ ਇਨਕੁਆਇਰੀ ਦਾ ਆਫੀਸ਼ੀਅਲ ਸਪੋਕਸਪਰਸਨ ਸ਼੍ਰੀ ਰਣਧੀਰ ਜੈਸਵਾਲ ਸੈਟ, ਇਹ ਹੁਣ ਇੰਡੀਆ ਦਾ ਬਿਆਨ ਸੁਣ ਲਓ, ਵਟ ਵੀ ਹੈਵ ਹਰਡ ਟੂਡੇ, ਮਤਲਬ ਜੋ ਪ੍ਰਧਾਨ ਮੰਤਰੀ ਸਾਹਿਬ ਤੋਂ ਸੁਣਿਆ, ਕਨਫਰਮ ਦੈਟ ਵੀ ਹੈਵ ਬੀਨ ਸੇਇੰਗ ਕੰਸਿਸਟੈਂਟਲੀ ਆਲ ਅਲੋਂਗ, ਕੈਨੇਡਾ ਹੈਜ਼ ਪ੍ਰੈਜੈਂਟਡ ਅਸ ਨੋ ਐਵੀਡੈਂਸ, ਉਹ ਕਹਿੰਦੇ ਸਾਨੂੰ ਕੋਈ ਐਵੀਡੈਂਸ ਨਹੀਂ ਮਿਲਿਆ ਵਟ ਸੋ ਐਵਰ ਇਨ ਸਪੋਰਟ ਆਫ ਦਾ ਸੀਰੀਅਸ ਐਲੀਗੇਸ਼ਨ, ਜੋ ਐਲੀਗੇਸ਼ਨ ਕੈਨੇਡਾ ਇੰਡੀਆ ਤੇ ਲਗਾ ਰਿਹਾ ਸਾਨੂੰ ਉਹਦਾ ਕੋਈ ਕਿਸੇ ਵੀ ਤਰ੍ਹਾਂ ਦਾ ਐਵੀਡੈਂਸ ਨਹੀਂ ਮਿਲ ਰਿਹਾ। ਇਟ ਹੈਜ਼ ਚੋਜ਼ਨ ਟੂ ਲੈਵਲ ਅਗੇਂਸਟ ਇੰਡੀਆ ਐਂਡ ਇੰਡੀਅਨ ਡਿਪਲੋਮੈਟਸ ਦਾ ਰਿਸਪੋਂਸਿਬਿਲਟੀ ਫਾਰ ਦਾ ਡੈਮੇਜ ਦੈਟ ਇਜ਼ ਕੈਵਲੀਅਰ ਬਿਹੇਵੀਅਰ ਹੈਜ਼ ਕੋਸਟ ਟੂ ਇੰਡੋ ਕੈਨੇਡਾ ਰਿਲੇਸ਼ਨ ਲਾਈਜ਼ ਵਿਦ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਲੋਨ। ਉਹਨਾਂ ਨੇ ਕਿਹਾ ਵੀ ਜੋ ਵੀ ਆ ਡੈਮੇਜ ਹੋਇਆ ਰਿਲੇਸ਼ਨਸ਼ਿਪ, ਇਹ ਸਾਰਾ ਸਾਰੀ ਜ਼ਿੰਮੇਵਾਰੀ ਉਹਨਾਂ ਕੱਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਤੇ ਲਗਾਤੀ ਹੈ ਔਰ ਮੰਗ ਕੀਤੀ ਹੈ ਕਿ ਉਹਨਾਂ ਨੂੰ ਕੋਈ ਵੀ ਜਿਹੜਾ ਇਸ ਵੇਲੇ ਸਬੂਤ ਹੈ ਉਹ ਨਹੀਂ ਮਿਲਿਆ। ਹੁਣ ਇਸ ਮਾਮਲੇ ਦੇ ਵਿੱਚ ਅਸੀਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਬਹੁਤ ਡਿਟੇਲ ਦੇ ਵਿੱਚ ਅਸੀਂ ਸਾਰਾ ਇੰਟਰਵਿਊ ਕੀਤਾ ਹੈਗਾ, ਸਾਰੀ ਗੱਲਬਾਤ ਕੀਤੀ ਹੈ, ਅਸੀਂ ਸ਼ੁਕਰੀਆ ਦਾ ਦੁਬਾਰਾ ਤੋਂ ਕਰਨਾ ਚਾਹਾਂਗੇ ਸਾਡੇ ਮਿਨਿਸਟਰ ਸਾਹਿਬ ਦਾ, ਮਿਨਿਸਟਰ ਫਾਰ ਇੰਡਸਟਰੀ ਇਨੋਵੇਸ਼ਨ ਫਿਲਿਪੀ ਸ਼ੈਂਪੇਨ, ਮੈਂਬਰ ਪਾਰਲੀਮੈਂਟ ਨਾਲ ਉਹਨਾਂ ਦੇ ਬੈਠੇ ਸੀਗੇ ਮਨਿੰਦਰ ਸਿੱਧੂ ਸਾਹਿਬ, ਉਹਨਾਂ ਨੇ ਵੀ ਸਾਰੀ ਡਿਟੇਲ ਜਾਣਕਾਰੀ ਦਿੱਤੀ ਹੈਗੀ ਹੈ। ਨਾਲ ਮੈਂਬਰ ਪਾਰਲੀਮੈਂਟ ਔਰ ਗਵਰਨਮੈਂਟ ਦੇ ਚੀਫ ਵਿਪ ਨੇ ਇਸ ਵੇਲੇ ਰੂਬੀ ਸੋਹਤਾ ਜੀ ਔਰ ਮੈਂਬਰ ਪਾਰਲੀਮੈਂਟ ਸ਼ਫਕਤ ਅਲੀ ਸਾਹਿਬ, ਕਾਫੀ ਵੱਖ ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ। ਡਿਟੇਲ ਦੇ ਵਿੱਚ ਤੁਸੀਂ ਸਾਰੀ ਗੱਲਬਾਤ ਜਿਹੜੀ ਹੈ ਉਹ ਚੈਨਲ ਵਾਈ ਦੇ ਉੱਤੇ ਔਰ ਵਾਈ ਪਲੱਸ ਤੇ ਲਗਾਤਾਰ ਆ ਹੀ ਰਹੀ ਹੈ, ਤੁਸੀਂ ਸੁਣ ਸਕਦੇ ਹੋ। ਮੈਂ ਤੇ ਜ਼ਰੂਰ ਇਹ ਗੱਲ ਕਰਨਾ ਚਾਹੁੰਦਾ ਕਿ ਟਰੂਡੋ ਸਾਹਿਬ ਤੋਂ ਬਾਅਦ ਦੀ ਜਿਹੜੀ ਲੀਡਰਸ਼ਿਪ ਰੇਸ ਆ ਉਹਦੇ ਵਿੱਚ ਮਾਰਕ ਕਰਨੇ ਮਿਨਿਸਟਰੀ ਆਫ ਫ੍ਰੀਲੈਂਡ ਜੀ ਔਰ ਨਾਲ ਅਸੀਂ ਇਹ ਦੇਖ ਸਕਦੇ ਹੈਗੇ ਹਾਂ ਕਿ ਸਾਰੇ ਜਾਣਗੇ, ਉਹਦੇ ਵਿੱਚ ਅਨੀਤਾ ਆਨੰਦ ਜੀ ਦਾ ਨਾਮ ਵੀ ਆ ਰਿਹਾ ਔਰ ਫਿਲਿਪੀ ਸ਼ੈਂਪੇਨ ਦਾ ਨਾਮ ਵੀ ਆ ਰਿਹਾ। ਮੈਂ ਇੱਥੇ ਜ਼ਰੂਰ ਗੱਲ ਕਰਨਾ ਚਾਹਾਂਗਾ ਕਿ ਮਾਰਕ ਕਾਰਡੀ ਸਾਹਿਬ, ਕ੍ਰਿਸਟੀਆ ਫ੍ਰੀਲੈਂਡ ਜੀ, ਅਨੀਤਾ ਆਨੰਦ ਜੀ ਤਿੰਨੇ ਕਾਫੀ ਕੰਪੀਟੈਂਟ ਨੇ, ਲੇਕਿਨ ਫਿਲਿਪੀ ਸ਼ੈਂਪੇਨ ਹੀ ਇਜ਼ ਆਲਸੋ ਵੈਰੀ ਕੰਪੀਟੈਂਟ, ਵੈਰੀ ਸ਼ਾਰਪ, ਵੈਰੀ ਕੰਪੀਟੈਂਟ ਔਰ ਹੀ ਕੈਨ ਸਪੀਕ ਐਟ ਲੈਂਥ। ਮੈਂ ਵਿਦਆਊਟ ਬਲਰਿੰਗ ਦਾ ਲਾਈਨਸ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਅਸੀਂ ਮੀਡੀਆ ਚ ਹੈ ਤੇ ਜੇ ਕਿਸੇ ਦੀ ਤਾਰੀਫ ਕਰੀਏ ਬੜੀ ਧਿਆਨ ਨਾਲ ਕਰੀਏ, ਤੇ ਲੇਕਿਨ ਜਿੱਥੇ ਡਿਊ ਹੋਵੇ ਠੀਕ ਹੈ ਨੀ ਕ੍ਰੈਡਿਟ ਉੱਥੇ ਜ਼ਰੂਰ ਗਿਵ ਡਿਊ ਕ੍ਰੈਡਿਟ ਵੇਅਰ ਇਜ਼ ਡਿਊ। ਫਿਲਿਪੀ ਸ਼ੈਂਪੇਨ ਉਹਨਾਂ ਕੁਛ ਲੋਕਾਂ ਦੇ ਵਿੱਚੋਂ ਹੈਗੇ ਨੇ ਜਿਨ੍ਹਾਂ ਨੂੰ ਮੈਂ ਵਾਕਈ ਆਈ ਕੈਨ ਹੈਵ ਅ ਵੈਰੀ ਗੁੱਡ ਕਨਵਰਸੇਸ਼ਨ ਐਂਡ ਈਵਨ ਇਫ ਆਈ ਵੁੱਡ ਹੈਵ ਟੂ ਲਿਸਨ ਟੂ ਫਿਲਿਪੀ ਸ਼ੈਂਪੇਨ, ਮੈਂ ਅੱਧਾ ਘੰਟਾ ਇੱਕ ਘੰਟਾ ਵੀ ਉਹਨਾਂ ਨੂੰ ਸੁਣਨਾ ਚਾਹਾਂ ਤਾਂ ਬਿਲਕੁਲ ਸੁਣ ਸਕਦਾ, ਕਿਉਂਕਿ ਨੌਲੇਜ ਆ ਉਸ ਬੰਦੇ ਨੂੰ, ਮਜ਼ਾ ਆਉਂਦਾ ਉਹਨਾਂ ਦੀ ਗੱਲ ਸੁਣ ਕੇ। ਕਿਤਾਬ ਵੀ ਲਿਖ ਰਹੇ ਨੇ, ਮੈਂ ਪੁੱਛਿਆ ਉਹਨਾਂ ਨੂੰ, ਮੈਂ ਕਿਹਾ ਜੀ ਤੁਹਾਡੀ ਕਿਤਾਬ ਦਾ ਕੀ ਨਾਂ ਹੈ, ਕਹਿੰਦੇ ਹਜੇ ਲਿਖ ਰਹੇ ਹਾਂ, ਫਿਰ ਜ਼ਰੂਰ ਕਰਾਂਗੇ ਆਪਾਂ ਇੰਟਰਵਿਊ ਤੁਹਾਡੇ ਨਾਲ ਉਹਦੇ ਤੇ ਵੀ, ਤੇ ਮੈਂ ਕਿਹਾ ਜੀ ਬਿਲਕੁਲ ਆਈ ਲਵ ਟੂ ਹੈਵ ਯੂ ਇਨ ਸਟੂਡੀਓ। ਸੋ ਨੌਲੇਜ ਆ ਉਸ ਬੰਦੇ ਨੂੰ, ਕੰਪੀਟੈਂਟ ਹੈ। ਲਿਬਰਲ ਪਾਰਟੀ ਦੀ ਮੈਂ ਇਹੀ ਕਹਾਂਗਾ ਕਿ ਜ਼ਿਆਦਾ ਵਿਦ ਡਿਊ ਰਿਸਪੈਕਟ ਫਿਰ ਕਹਾਂਗਾ, ਜ਼ਿਆਦਾ ਬੰਦੇ ਮੀਡੀਓਕਰ ਜੇ ਇਕੱਠੇ ਕੀਤੇ ਹੋਏ ਆ ਟਰੂਡੋ ਸਾਹਿਬ ਨੇ, ਔਰ ਜਿਹੜੇ ਕੰਪੀਟੈਂਟ ਹੈ ਜਿਸ ਲੈਵਲ ਤੇ ਉਹ ਕੰਮ ਕਰਵਾ ਸਕਦੇ ਨੇ ਉਹ ਟਰੂਡੋ ਸਾਹਿਬ ਨਹੀਂ ਕਰਵਾਉਂਦੇ। ਬੰਦੇ ਕੰਪੀਟੈਂਟ ਹੈ, ਹੁਣ ਫਿਲਿਪੀ ਸ਼ੈਂਪੇਨ ਦਾ ਨਾਮ ਲੈ ਕੇ ਬੋਲ ਰਿਹਾ, ਵੈਰੀ ਕੰਪੀਟੈਂਟ। ਈਵਨ ਫਾਰ ਦੈਟ ਮੈਟਰ ਹਜੇ ਹੋਰ ਬਹੁਤ ਕੁਝ ਸਿੱਖਣਗੇ, ਮਨਿੰਦਰ ਸਿੱਧੂ ਔਰ ਰੂਬੀ ਸੋਹਤਾ ਜੀ, ਜੇ ਇਹਨਾਂ ਨੂੰ ਪ੍ਰੋਪਰ ਗਰੂਮ ਕੀਤਾ ਜਾਏ, ਇਹ ਕਾਬਲੀਅਤ ਹੈ ਦੋਨਾਂ ਦੇ ਅੰਦਰ, ਬਹੁਤ ਕੁਝ ਅੱਗੇ ਵਧੀਆ ਕਰ ਸਕਦੇ ਨੇ ਦੋਨੋਂ ਵੀ। ਲੇਕਿਨ ਪਤਾ ਨਹੀਂ ਹੁਣ ਇਹਨਾਂ ਨੂੰ, ਰੂਬੀ ਸੋਹਤਾ ਜੀ ਨੇ ਤਾਂ ਵੈਸੇ ਵਧੀਆ ਪੋਜੀਸ਼ਨ ਦਿੱਤੀ ਹੋਈ ਹੈ ਗਵਰਨਮੈਂਟ ਦੇ ਚੀਫ, ਇਟਸ ਨਾਟ ਅ ਸਮਾਲ ਪੋਜੀਸ਼ਨ, ਬਟ ਹੋਰ ਇਹਨਾਂ ਤੋਂ ਵਧੀਆ ਕੰਮ ਲਿਆ ਜਾ ਸਕਦਾ, ਮਨਿੰਦਰ ਸਿੱਧੂ ਤੋਂ ਵੀ ਲੈ ਰਹੇ ਨੇ ਕੰਮ, ਪਰ ਜਿੰਨੇ ਕੰਪੀਟੈਂਟ ਹੈ ਉਨੀ ਗੱਲਬਾਤ ਉਹਨਾਂ ਦੀ ਅੱਗੇ ਬਣਾ ਨਹੀਂ ਦੇ। ਸੋ ਪਰ ਫਿਲਿਪੀ ਸ਼ੈਂਪੇਨ ਆਈ ਮਸਟ ਸੇ ਵੈਰੀ 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 ਕੰਪੀਟੈਂਟ, ਤੁਸੀਂ ਉਹਨਾਂ ਨਾਲ ਗੱਲ ਸੁਣੋ ਔਰ ਉਹਨਾਂ ਦਾ ਉਹਨਾਂ ਦੀ ਗੱਲਬਾਤ ਸੁਣੋ। ਲੇਕਿਨ ਫਿਰ ਮੈਂ ਉਹੀ ਗੱਲ ਕਹਾਂਗਾ ਕਿ ਟਰੂਡੋ ਸਾਹਿਬ ਲੱਗ ਰਿਹਾ ਕਿ ਹੋਰ ਇਧਰ ਉਧਰ ਚੱਕਰਾਂ ਚ ਜ਼ਿਆਦਾ ਉਲਝ ਰਹੇ ਨੇ ਬਜਾਏ ਦੇ, ਦੇਖਦੇ ਆ ਜੀ। ਹਾਂਜੀ ਅੰਮ੍ਰਿਤਪਾਲ ਜੀ, ਕਾਲ ਤੁਹਾਡੀਆਂ ਆਨ ਦੀਅਰ ਕਰਨ ਜਾ ਰਹੇ ਹਾਂ। ਅੰਮ੍ਰਿਤਪਾਲ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ, ਕੀ ਕਹਿਣਾ ਚਾਹੋਗੇ? ਹਾਂਜੀ ਅੰਮ੍ਰਿਤਪਾਲ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਸੀਂ ਫੋਨ ਮੇਰੇ ਖਿਆਲ ਨਾਲ ਮਿਊਟ ਕੀਤਾ ਹੋਇਆ। ਅਜੈਬ ਸਿੰਘ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ?
ਹਾਂਜੀ ਆ ਰਹੀ ਹੈ।
ਹਾਂਜੀ ਹਾਂਜੀ, ਪਲੀਜ਼ ਗੋ ਹੈਡ, ਤੁਸੀਂ ਪਹਿਲਾਂ ਆਪਣੀ ਗੱਲ ਰੱਖੋ ਜੀ। ਅਜੈਬ ਸਿੰਘ ਜੀ,
ਜਗਵੀਰ ਜੀ, ਇਹ ਰਿਪੋਰਟ ਬਾਰੇ ਗੱਲ ਕਰ ਰਹੇ ਹੋ ਤੁਸੀਂ, ਫੋਰਨ ਇੰਟਰਫੇਰੈਂਸ ਰਿਪੋਰਟ, ਇਹਦੇ ਵਿੱਚ ਜਿੰਨਾ ਪੋਲੀਟੀਸ਼ੀਅਨ ਦੇ ਨਾਂ ਆਏ ਨੇ ਜਾਂ ਪਾਰਲੀਮੈਂਟੇਰੀਅਨ ਦੇ ਨਾਂ ਆਏ ਨੇ, ਕੀ
ਦੇਖੋ ਹੁਣ ਇਹ ਕਹਿਣਾ ਮੁਸ਼ਕਿਲ ਹੈ ਕਿ ਲਿਬਰਲ ਦੇ ਵੀ ਆ ਐਨਡੀਪੀ ਦੇ ਹੈ ਕਿ ਨਹੀਂ, ਕਿਉਂਕਿ ਨਾਮ ਜਿਹੜੀ ਪਹਿਲਾਂ ਐਨਸੀਕੋਪ ਦੀ ਰਿਪੋਰਟ ਆਈ ਸੀ ਦ ਨੇਮਸ ਵਰ ਰਿਡੈਕਟਡ, ਯਾਨੀ ਕਿ ਤੁਸੀਂ ਸਮਝਦੇ ਹੋ ਹੈ ਨਾ ਸਾਰੇ ਕਿ ਉਹਨੇ ਨਾਮ ਛੁਪਾ ਦਿੱਤੇ ਗਏ ਸੀ, ਰਿਡੈਕਟਡ ਰਿਪੋਰਟ ਆਈ ਸੀ ਜਿਹਨੂੰ ਹੁਣ ਮੰਗ ਵੀ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਸਾਹਿਬ ਤੋਂ ਕਿ ਉਹਨਾਂ ਨੂੰ ਬਾਹਰ ਲੈ ਕੇ ਆਓ। ਹੁਣ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਸਿੱਧਾ ਸਾਰਾ ਜਿਹੜਾ ਕਹਿੰਦੇ ਨਾ ਮਲਬਾ ਉਹ ਸਾਰਾ ਕੰਜ਼ਰਵੇਟਿਵ ਤੇ ਕਰਾਤਾ, ਸੋ ਸਾਨੂੰ ਪੱਕੇ ਤੌਰ ਤੇ ਨਹੀਂ ਪਤਾ ਕਿ ਕੰਜ਼ਰਵ, ਬਟ ਇਹ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਹੁਣ ਜਦੋਂ ਕਨਫਰਮ ਹੀ ਕਰ ਦਿੱਤਾ ਉਹ ਵੀ ਅੰਡਰ ਓਥ ਕਰ ਦਿੱਤਾ, ਹੀ ਸਪੋਕ ਅੰਡਰ ਓਥ। ਸੋ ਕੰਜ਼ਰਵੇਟਿਵ ਪਾਰਟੀ ਦੇ ਉਹਨਾਂ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਕਰੰਟ ਫਾਰਮਰ ਨਾਲੇ ਕੈਂਡੀਡੇਟ, ਕਿਉਂਕਿ ਜਦੋਂ ਇੰਡੀਆ ਦੀ ਗੱਲ ਹੋਈ, ਇੰਡੀਆ ਦੀ ਫੋਰਨ ਇੰਟਰਫੇਰੈਂਸ ਦੀ ਗੱਲ ਹੋਈ, ਗੱਲ ਤਾਂ ਇੰਡੀਆ ਦੀ ਫੋਰਨ ਇੰਟਰਫੇਰੈਂਸ ਹੋ ਰਹੀ ਸੀ, ਪਰ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਤੇ ਸਾਰਾ ਨਿਸ਼ਾਨਾ ਸਾਧ ਦਿੱਤਾ। ਸੋ ਇਹਦਾ ਮਤਲਬ ਲੱਗਦਾ ਤਾਂ ਹੈ, ਬਾਕੀ ਮੈਂ ਦੇਖੇ ਨਹੀਂ ਹੈ, ਜੇ ਟਰੂਡੋ ਸਾਹਿਬ ਨੇ ਅੰਡਰ ਓਥ ਕਿਹਾ ਵੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਕਰੰਟ ਤੇ ਫਾਰਮਟ ਦੇ ਨਾਲ ਕੈਂਡੀਡੇਟ, ਉਹ ਫੋਰਨ ਇੰਟਰਫੇਰੈਂਸ ਦੇ ਵਿੱਚ ਵਰਡ ਉਹਨਾਂ ਨੇ ਇੰਗੇਜ ਯੂਜ਼ ਕੀਤਾ ਜਾਂ ਵਨਰੇਬਲ ਕਹਿ ਲਓ, ਤੇ ਲੱਗ ਰਿਹਾ ਕਿ ਕੰਜ਼ਰਵੇਟਿਵ ਦੇ ਸ਼ਾਇਦ ਹੋਣਗੇ। ਮੈਂ ਕਨਫਰਮ ਨਹੀਂ ਕਰਦਾ ਜੀ, ਟਰੂਡੋ ਸਾਹਿਬ ਦੀ ਵਰਡਿੰਗ ਦੱਸ ਰਿਹਾ, ਹੁਣ ਕੱਲ ਨੂੰ ਇਹਦੇ ਇੱਕ ਵੀ ਨਾਮ ਨਿਕਲੇ ਤੇ ਫਿਰ ਤੁਸੀਂ ਮੈਨੂੰ ਕਹੋ। ਤੇ ਲਿਬਰਲ ਦੇ ਵੀ ਹੋ ਸਕਦੇ ਨੇ, ਕਿਉਂਕਿ ਤਾਂ ਹੀ ਇਹ ਕਹਿ ਰਹੇ ਨੇ ਕਿ ਐਨਸੀਕੋਪ ਦੀ ਰਿਪੋਰਟ ਪਬਲਿਕ ਕਰੋ, ਹੁਣ ਚੈਲੰਜ ਕਰ ਰਹੇ ਨੇ ਨਾ ਕਿ ਐਨਸੀਕੋਪ ਦੀ ਰਿਪੋਰਟ ਪਬਲਿਕ ਕਰੋ ਫਟਾਫਟ, ਤੇ ਹੋ ਸਕਦਾ ਉਹ ਚ ਲਿਬਰਲ ਔਰ ਐਨਡੀਪੀ ਦੇ ਵੀ ਹੋਣ। ਜੀ ਸਰ,
ਜਿਵੇਂ ਤੁਸੀਂ ਟਰੂਡੋ ਸਾਹਿਬ ਦੀ ਕੱਲ ਜੋ ਉਹਨਾਂ ਨੇ ਕਿਹਾ ਹੈਗਾ ਸਾਰਾ ਸੁਣਿਆ ਸੀਗਾ?
ਬਿਲਕੁਲ ਸਾਰਾ ਜੀ, ਮੈਂ ਤਾਂ ਇੱਕ ਇੱਕ ਚੀਜ਼ ਚੰਗੀ ਤਰ੍ਹਾਂ ਸੁਣੀ ਹੈ ਸਾਰੀ। ਹਾਂਜੀ,
ਉਸ ਦੇ ਵਿੱਚ ਲੇਟਰ ਆਨ ਇੱਕ ਮਤਲਬ ਇਹ ਚੀਜ਼ ਵੀ ਕਨਫਰਮ ਹੋ ਗਈ ਸੀਗੀ ਕਿ ਸਾਰੀਆਂ ਪਾਰਟੀਆਂ ਦੇ ਪਾਰਲੀਮੈਂਟ ਦੇ ਨਾਂ ਦੇ ਵਿੱਚ ਹਨ ਇਨਕੁਆਰੀ ਦੇ ਦੌਰਾਨ।
ਉਹ ਨਹੀਂ ਨਹੀਂ ਉਹ ਮੈਂ ਸਮਝ ਗਿਆ ਤੁਸੀਂ ਕੀ ਇਸ਼ਾਰਾ ਕਰ ਰਹੇ ਹੋ, ਜਦੋਂ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਵਕੀਲ ਸਾਹਿਬ ਸੀਗੇ ਉਹ ਜਦੋਂ ਤੁਸੀਂ ਉਹਦੇ ਵੱਲ ਇਸ਼ਾਰਾ ਕਰ ਰਹੇ ਹੋ ਨਾ, ਜਦੋਂ ਉਹਨਾਂ ਨੇ ਇਹਨਾਂ ਨੂੰ ਕ੍ਰੋਸ ਐਗਜ਼ਾਮੀਨੇਸ਼ਨ ਕੀਤਾ ਹੈਗਾ ਟਰੂਡੋ ਸਾਹਿਬ ਨੂੰ, ਹੈਨਾ, ਉਹੀ ਗੱਲ ਕਰ ਰਹੇ ਹੋ ਤੁਸੀਂ?
ਹਾਂ,
ਤੇ ਬਿਲਕੁਲ ਉਹਨਾਂ ਨੇ ਕਿਹਾ ਵੀ ਹਾਂ ਹੋਣਗੇ, ਉਹਨਾਂ ਨੇ ਇਹ ਮਤਲਬ ਇਸ਼ਾਰਾ ਦੇ ਦਿੱਤਾ
ਹੈਗੀ ਨੀ, ਮਤਲਬ ਉਹਨਾਂ ਨੇ ਕਨਫਰਮ ਕੀਤਾ ਤੇ ਜਿਹੜੀ ਟਰੂਡੋ ਸਾਹਿਬ ਦੀ ਆਪਣੀ ਜਿਹੜੀ ਉਹਨਾਂ ਨੇ ਬੜੀ ਪ੍ਰਿਪੇਅਰਡ ਸਟੇਟਮੈਂਟ ਦਿੱਤੀ ਹੈ ਪਹਿਲਾਂ, ਮਤਲਬ ਉੱਥੇ ਸਿਲੈਕਟਿਵ ਹੈ ਨਾ, ਮਤਲਬ ਇਟਸ ਨਾਟ 100% ਐਕੂਰੇਟ, ਇਟਸ ਹਾਫ ਦ ਟਰੂਥ ਵਿਚ ਮੋਸਟ ਆਫ ਦ ਪੋਲੀਟੀਸ਼ੀਅਨ ਆਲਵੇਜ਼ ਡੂ। ਸੋ ਉਸਦੇ ਵਿਚ ਈਵਨ ਹੁਣ ਤੁਸੀਂ ਜਗਮੀਤ ਸਿੰਘ ਹੋਣਾ ਦੀ ਸਟੇਟਮੈਂਟ ਕਹਿ ਰਹੇ ਹੋ, ਜਗਮੀਤ ਸਿੰਘ ਦੀ ਪਾਰਟੀ ਦੇ ਵਿੱਚ ਉਹਨਾਂ ਦੇ ਨਾਂ ਹੈ, ਉਹਨਾਂ ਦੇ ਵੀ ਨਾਂ ਵਿੱਚ ਹੈ ਕੱਲ ਜਦੋਂ ਸਿਕਿਉਰਿਟੀ ਦੇ ਦੌਰਾਨ ਸਾਰਾ ਕੁਛ ਇਹ ਬਾਹਰ ਆ ਗਿਆ ਹੈਗਾ ਵੀ ਸਾਰੀਆਂ ਪਾਰਟੀਆਂ ਦੇ ਨਾਂ ਹੈਗੇ ਪਾਰਲੀਮੈਂਟਰੀਜ਼ ਦੇ ਨਾਂ ਉਸ ਰਿਪੋਰਟ ਵਿੱਚ ਹਨ, ਫਿਰ ਇਹ ਸਲੈਕਟਿਵ ਮਤਲਬ ਅਪਰੋਚ ਕਿਉਂ ਲੈ ਰਹੇ ਨੇ, ਮਤਲਬ ਇਸ ਨੂੰ ਮੋਰ ਪੋਲੀਟੀਕਲ ਹਾਰਟ ਪਟੈਟੋ ਬਣਾ ਕੇ ਕਰ ਰਹੇ ਨੇ? ਫੁੱਲ ਰਿਪੋਰਟ ਨਹੀਂ ਹੋਣੀ ਚਾਹੀਦੀ ਹੈਗੀ ਹੈ, 100% ਐਕੂਰੇਸੀ ਹੋਣੀ ਚਾਹੀਦੀ ਹੈਗੀ ਹੈ, ਔਰ
ਦੋ ਚੀਜ਼ਾਂ ਮੈਂ ਇੱਥੇ ਕਰਾਂਗਾ ਕਿ ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਜੀ ਮੈਨੂੰ 100% ਕਨਫਰਮ ਹੈ ਸਾਰਿਆਂ ਦੇ, ਤੁਹਾਡੀ ਗੱਲ ਮੈਂ ਸਮਝ ਗਿਆ ਕਿ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਵਕੀਲ ਸਾਹਿਬ ਇਹਨਾਂ ਨੂੰ ਕ੍ਰੋਸ ਐਗਜ਼ਾਮਿਨ ਕਰ ਰਹੇ ਸੀ ਤਾਂ ਉਹਨਾਂ ਨੇ ਲਿਬਰਲ ਦੇ ਵੀ ਗੱਲ ਮੰਨ ਲਈ ਕਿ ਹਾਂ ਠੀਕ ਹੈ, ਪਰ ਉਹ ਕਹਿੰਦੇ ਜੀ ਮੇਰੀ ਨੌਲੇਜ ਹੈ, ਮੈਂ ਤੇ ਫੁੱਲ ਕਲੀਅਰੈਂਸ ਲੈ ਲਈ ਹੈ, ਉਹਨਾਂ ਨੇ ਇੱਦਾਂ ਇਹਨਾਂ ਨੂੰ ਲਿਬਰਲ ਪਾਰਟੀ ਦੇ ਬਾਰੇ ਡਿਫੈਂਡ ਕਰ ਦਿੱਤਾ ਟਰੂਡੋ ਸਾਹਿਬ ਨੇ। ਲੇਕਿਨ ਕੱਲ ਨੂੰ ਦੇਖੋ ਹੁੰਦਾ ਕੀ ਹੈ ਕਿ ਅੱਜ ਇੱਕ ਪੁਲਿਸ ਕਹਿੰਦੀ ਹੈ ਜਾਂ ਈਵਨ RCMP ਕਹਿ ਦੇਵੇ, ਪੁਲਿਸ ਕਹਿ ਦੇ RCMP ਕਹਿ ਦੇਵੇ ਕਿ ਜੀ ਆਹ ਬੰਦਾ ਚਾਰਜ ਹੋ ਗਿਆ, ਠੀਕ ਹੈ, ਕਿਹਦੇ ਵਿੱਚ ਚਾਰਜ ਹੋਇਆ ਜੀ, ਬੰਦਾ ATM ਤੋਂ ਪੈਸੇ ਚੋਰੀ ਕੱਢਦਾ ਸੀ, RCMP ਕਹਿ ਦੇਵੇ, ਪੁਲਿਸ ਕਹਿ ਦੇਵੇ, ਹੁਣ ਮੈਨੂੰ ਕੋਈ ਪੁੱਛ ਲਵੇ ਯੁੱਧਵੀਰ ਜੀ ਬੰਦੇ ਨੇ ਚੋਰੀ ਕੀਤੀ ਹੈ, ਤੇ ਮੈਂ ਕਹਾਂਗਾ ਜੀ ਐਲੀਗੇਸ਼ਨ ਲਗਾਇਆ, ਮੈਂ ਨਹੀਂ ਕਹਿ ਸਕਦਾ ਚੋਰੀ ਕੀਤੀ, ਬੰਦਾ ਕਹੇ ਜੀ ਤੇ RCMP ਨੇ ਕਹਿਤਾ, ਇਹ ਤੇ ਪੁਲਿਸ ਨੇ ਕਹਿਤਾ ਚਾਰਜ ਹੋ ਗਿਆ ਬੰਦਾ, ਤੁਸੀਂ ਕਿੱਦਾਂ ਨਹੀਂ ਕਹਿ ਸਕਦੇ? ਸਰ ਮੈਂ ਇਸ ਲਈ ਨਹੀਂ ਕਹਿ ਸਕਦਾ, ਮੈਂ ਇਹ ਰੈਫਰੈਂਸ ਜ਼ਰੂਰ ਦੇ ਦਿਆਂਗਾ ਕਿ RCMP ਨੇ ਕਹਿਤਾ, ਟਰੂਡੋ ਸਾਹਿਬ ਵੀ ਕਹਿ ਦੇਣ ਚਾਹੇ ਕਿ ਬੰਦੇ ਨੇ ਚੋਰੀ ਕੀਤੀ ਆ, ਅੰਡਰ ਓਥ ਵੀ ਕਹਿ ਦੇਣ ਕਿ ਬੰਦੇ ਨੇ ਜੀ ਕੱਲ ਰਾਤ ATM ਚੋਂ $200 ਚੋਰੀ ਕਰ ਲਿਆ, ਮੈਂ ਨਹੀਂ ਕਹਿ ਸਕਦਾ। ਮੈਂ ਕਦੋਂ ਕਹਾਂਗਾ? ਮੈਂ ਉਸ ਵੇਲੇ ਕਹਾਂਗਾ ਕਿ ਮੈਂ ਐਲੀਗੇਸ਼ਨ ਜ਼ਰੂਰ ਦੁਹਰਾ ਦਿਆਂਗਾ ਕਿ RCMP ਵੀ ਕਹਿ ਰਹੀ ਹੈ, ਪੁਲਿਸ ਵੀ ਕਹਿ ਰਹੀ ਹੈ ਤੇ ਪ੍ਰਧਾਨ ਮੰਤਰੀ ਵੀ ਕਹਿ ਰਹੇ ਨੇ। ਮੈਂ ਉਸ ਵੇਲੇ ਕਹਾਂਗਾ ਜਦੋਂ ਕੋਰਟ ਦੇ ਵਿੱਚ ਸਾਬਿਤ ਹੋ ਗਿਆ ਕਿ ਹਾਂਜੀ ਭਾਈ ਸਾਹਿਬ ਇਹ ਕੱਲ ਰਾਤ ਨੂੰ ਸਾਬਿਤ ਹੋ ਗਿਆ $200, ਤਾਂ ਕਿ ਕੱਲ ਨੂੰ ਉਹ ਜਿਹੜਾ ਬੰਦਾ ABC ਹੈ ਉਹ ABC ਜੇ ਮੈਨੂੰ ਕੁਐਸਚਨ ਕਰੇਗਾ ਤੇ ਮੈਂ ਉਹਦੇ ਸਾਹਮਣੇ ਕੋਰਟ ਦਾ ਡਾਕੂਮੈਂਟ ਰੱਖ ਦਾਂਗਾ, ਹੁਣ ਉਹਨੂੰ ਕਹਾਂਗਾ ਜਿਹੜੀ ਮਰਜ਼ੀ ਅਦਾਲਤ ਚ ਆ ਜਾ, ਆ ਜਾਓ, ਠੀਕ ਹੈ। ਸੋ ਇਸ ਲਈ ਮੈਨੂੰ ਉਸ ਚੀਜ਼ ਦਾ ਬਹੁਤ ਖਿਆਲ ਰੱਖ ਕੇ ਗੱਲ ਕਰਨੀ ਹੈ, ਕਿਉਂਕਿ ਆਮ ਲੈਂਗੁਏਜ ਇਹੀ ਸਾਨੂੰ ਮੀਡੀਆ ਦੇ ਵਿੱਚ ਬੜਾ ਇੰਪੋਰਟੈਂਟ ਹੈ ਕਿ ਅਸੀਂ ਆਮ ਬੈਠ ਕੇ ਗੱਲ ਕਰਦੇ ਹਾਂ। ਲੇਕਿਨ ਤੁਹਾਡਾ ਪੁਆਇੰਟ ਠੀਕ ਹੈ, ਦੇਰ ਇਜ਼ ਅ ਫੇਅਰ ਚਾਂਸ ਐਸ ਪ੍ਰਾਈਮ ਮਿਨਿਸਟਰ ਟਰੂਡੋ ਹੈਜ਼ ਮੈਂਸ਼ਨ, ਐਨਡੀਪੀ ਲਿਬਰਲ ਔਰ ਕੰਜ਼ਰਵੇਟਿਵ, ਤਿੰਨੇ ਪਾਰਟੀਆਂ ਦੇ ਜਿਹੜੇ ਬੰਦੇ ਨੇ ਉਹਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਦੂਸਰਾ ਤੁਹਾਡਾ ਪੁਆਇੰਟ 100%, ਜਿਹੜਾ ਅਗਲਾ ਤੁਹਾਡਾ ਪੁਆਇੰਟ ਹੈ ਉਹ 100% ਠੀਕ ਹੈ, ਯੂ ਆਰ 100% ਰਾਈਟ ਐਂਡ ਆਈ ਫੁੱਲੀ ਅਗਰੀ ਵਿਦ ਯੂ ਅਜੈਬ ਸਿੰਘ ਜੀ ਕਿ ਯੈਸ Prime Minister Trudeau. Zahir ji galla as expected, he was very selective. Unhone nishana sadhya, balki assi sare hairan ho gaye ki gal ta ho rahi India di foreign interference di, us to pehla China di ho rahi si. Inna ne sidha liya ke conservative party nu katkare chira khada kar ditta hai. Ji.
It was really surprising. Like, to tell the half truth is also lying. So when if he's being accused of that he's lying, telling the half truth is also lying, as far as I'm concerned. Like, why couldn't he come out and say all three parties are involved in this, which is the fair statement for Canadians. You cannot tell half truth and expect Canadians to believe you.
ਦੇਖੋ ਲਾਈਨ ਦੀ ਗੱਲ ਜਿੱਥੇ ਤੱਕ ਹੈ ਉਹ ਤੇ ਮੈਂ ਦੱਸ ਹੀ ਦਿੱਤਾ ਹੈਗਾ ਕਿ ਆਪਣੇ ਪੀਅਰ ਪੋਲੀਵ ਸਾਹਿਬ ਦੀ ਸਟੇਟਮੈਂਟ ਆ ਦੇਖੋ ਸਾਡੇ ਕੋਲ ਮੌਜੂਦ ਹੈ ਅਸੀਂ ਉਹਨੂੰ ਇਸ ਹਫ਼ਤੇ ਅਖਬਾਰ ਚ ਪਬਲਿਸ਼ ਵੀ ਕਰ ਦਾਂਗੇ ਉਹ ਕਹਿ ਰਿਹਾ ਕਿ ਜੀ ਕਿਉਂਕਿ ਮੈਂ ਨਹੀਂ ਕਹਿ ਰਿਹਾ ਉਹ ਕਹਿ ਰਹੇ ਨੇ ਤੇ ਮੈਂ ਵਰਡ ਸਿਰਫ ਉਹਨਾਂ ਨੂੰ ਕੋਟ ਕਰ ਰਿਹਾ ਕਿ ਉਹਨਾਂ ਕਿਹਾ ਹੀ ਇਜ਼ ਲਾਇੰਗ ਉਹ ਝੂਠ ਬੋਲ ਰਹੇ ਨੇ ਔਰ ਇਹੀ ਹੈ ਉਹਨਾਂ ਕੋਲ ਲਾਈਜ਼ ਹੀ ਹੈਗੀਆਂ ਨੇ ਔਰ ਜਿਹੜੇ ਉਹਨਾਂ ਨੇ ਜਗਮੀਤ ਸਿੰਘ ਬਾਰੇ ਕਿਹਾ ਕਿ ਉਹ ਕੌਨਸਪਿਰੇਸੀ ਥਿਊਰੀਜ਼ ਬਣਾਉਂਦੇ ਰਹਿੰਦੇ ਨੇ ਜਗਮੀਤ ਸਿੰਘ ਸੋ ਉਹ ਵੀ ਸਹੀ ਨਹੀਂ ਬੋਲਦੇ ਸੋ ਬਿਲਕੁਲ ਇਹ ਪੀਰ ਪੋਲੀਵ ਸਾਹਿਬ ਨੇ ਕਿਹਾ ਔਰ ਪੀਰ ਪੋਲੀ ਸਾਹਿਬ ਨੇ ਚੈਲੰਜ ਵੀ ਕਰ ਦਿੱਤਾ ਹੈ ਕਿ ਜਿਹੜੀ ਐਨਸੀ ਕੋਪ ਦੀ ਰਿਪੋਰਟ ਹੈ ਉਹ ਫਿਰ ਕੱਢੋ ਫਿਰ ਉਹਦੇ ਵਿੱਚ ਜਿਹੜੇ ਨਾਮ ਆ ਉਹ ਕਿਉਂ ਛੁਪਾਏ ਤੁਸੀਂ ਉਹ ਨਾਮ ਕੱਢੋ ਟਰੂਡੋ ਸਾਹਿਬ ਬਾਹਰ ਕੱਢੋ ਸੋ ਉਹਨਾਂ ਨੇ ਚੈਲੰਜ ਕਰ ਦਿੱਤਾ ਸੋ ਟਰੂਡੋ ਸਾਹਿਬ ਉਹਦੇ ਤੇ ਚੁੱਪ ਨੇ ਇਸ ਮੁੱਦੇ ਤੇ ਇਹਨਾਂ ਨੂੰ ਇੱਥੇ ਜਿੱਥੇ ਘੇਰਾ ਪਾ ਰਹੇ ਨੇ ਕਿ ਤੁਸੀਂ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲੈਂਦੇ ਤੁਸੀਂ ਫੁੱਲ ਸਿਕਿਉਰਿਟੀ ਕਲੀਅਰੈਂਸ ਲਓ ਫੁੱਲ ਸਿਕਿਉਰਿਟੀ ਕਲੀਅਰੈਂਸ ਲੈ ਕੇ ਤੁਸੀਂ ਆ ਕੇ ਦੇਖੋ ਕਿ ਕਿਹੜੇ ਕਿਹੜੇ ਨਾਮ ਤੁਹਾਨੂੰ ਵੀ ਨਜ਼ਰ ਆ ਜਾਣਗੇ ਤੁਸੀਂ ਤਾਂ ਨਾਮ ਹੀ ਨਹੀਂ ਦੇਖ ਕੇ ਰਾਜੀ ਤੁਸੀਂ ਨਾਮ ਕਿਉਂ ਨਹੀਂ ਦੇਖ ਰਹੇ ਸੋ ਇਹ ਚੱਲ ਰਿਹਾ ਜੀ ਇਹ ਮਾਮਲਾ ਹੁਣ ਦੇਖੋ ਜਿਹੜਾ ਇਹ ਫੋਰਨ ਇੰਟਰਫੇਰੈਂਸ ਦਾ ਮੁੱਦਾ ਸੀਗਾ ਨਾ ਚਾਈਨਾ ਔਰ ਇੰਡੀਆ ਦਾ ਠੀਕ ਹੈ ਜਿਹੜੀ ਹੁਣ ਇਹ ਗੱਲਬਾਤ ਹੈ ਹੁਣ ਲੋਕ ਕਹਿ ਰਹੇ ਨੇ ਕਿ ਜੀ ਸਿਆਸਤ ਹੋ ਰਹੀ ਹੈ ਪਹਿਲਾਂ ਤੇ ਪਤਾ ਨਹੀਂ ਮੁੱਦਾ ਸਿਆਸਤ ਕਰਕੇ ਸ਼ੁਰੂ ਹੋਇਆ ਸੀ ਕਿ ਨਹੀਂ ਹੋਇਆ ਸੀ ਹੁਣ ਰੋਟੀਆਂ ਸਿੱਕੀਆਂ ਜਾ ਰਹੀਆਂ ਹੁਣ ਤੇ ਪੂਰੀ ਸਿਆਸਤ ਹੋ ਰਹੀ ਹੈ ਟੂਡੋ ਸਾਹਿਬ ਨੇ ਤੇ ਪੂਰੀ ਸਿਆਸਤ ਕਰ ਦਿੱਤੀ ਜੀ ਇੰਡੀਆ ਤੇ ਹੁਣ ਪਿੱਛੇ ਰਹਿ ਗਿਆ ਜਿਹੜੀ ਲੜਾਈ ਇੰਡੀਆ ਦੇ ਨਾਲ ਸੀਗੀ ਪਹਿਲਾਂ ਜਾਂ ਚਾਈਨਾ ਦੇ ਨਾਲ ਸੀਗੀ ਉਹ ਤੇ ਪਿੱਛੇ ਹੀ ਰਹਿ ਗਿਆ ਇਹ ਆਪਸ ਚ ਹੀ ਇੰਨੇ ਭਿੜ ਗਏ ਨੇ ਮਤਲਬ ਕਿ ਟੂਡੋ ਸਾਹਿਬ ਨੇ ਹੁਣ ਪੂਰਾ ਇਹ ਤੇ ਹੁਣ ਸਿਆਸਤ ਕਰ ਦਿੱਤੀ ਹੈ ਜੀ ਹੁਣ
ਅਜੇ ਤੁਸੀਂ ਹੁਣ ਦੇਖਣਾ ਡੁਬਜੇ ਨੂੰ ਟਿਲਕੇ ਦਾ ਸਾਰਾ ਸਹਾਰੇ ਕਰੀ ਆਵਾਜ਼ ਕਰਨ ਹੋਈ ਹੈਗੀ ਹੈ ਦਿਸ ਨਥਿੰਗ ਐਲਸ ਹੀ ਕੈਨ ਡੂ ਬਿਕਾਜ਼ ਹੀ ਇਜ਼ ਗੋਇੰਗ ਡਾਊਨ ਐਨੀਵੇਜ਼ ਸੋ ਵਟ ਐਵਰ ਮੀਨਸ ਹੀ ਕੈਨ ਯੂਜ਼ ਹੀ ਵਿਲ ਟ੍ਰਾਈ ਟੂ ਯੂਜ਼ ਇਟ ਔਰ ਮਾਈ ਨੈਕਸਟ ਕੁਐਸਚਨ ਇਜ਼ ਅਗਰ ਜਿਹੜੇ ਲਿਬਰਲ ਦੇ ਜਾਂ ਐਨਡੀਪੀ ਦੇ ਲੋਕਾਂ ਦੇ ਨਾਂ ਹੈਗੇ ਨੇ ਇਸ ਰਿਪੋਰਟ ਵਿਚ ਉਹਦੇ ਬਾਰੇ ਮਿਸਟਰ ਟਰੂਡੋ ਨੇ ਔਰ ਸਰਦਾਰ ਜਗਮੀਤ ਸਿੰਘ ਜੀ ਨੇ ਉਹਨਾਂ ਬਾਰੇ ਕੀ ਐਕਸ਼ਨ ਲਿਆ ਕੀ ਕੀਤਾ ਹੈਗਾ ਇਹ ਤੁਸੀਂ ਪੁੱਛ ਸਕਦੇ ਹੋ
ਕੋਈ ਐਕਸ਼ਨ ਨੀ ਹਜੇ ਤੱਕ ਤਾਂ ਜੀ ਉਹਨਾਂ ਨੇ ਜੇ ਕਹੀਏ ਕਿ ਕੋਈ ਐਕਸ਼ਨ ਲਿਆ ਹੈ ਉਹ ਉਹਨਾਂ ਨੇ ਕੁਝ ਦੱਸਿਆ ਨੀ ਵੀ ਕੀ ਐਕਸ਼ਨ ਲਿਆ ਟੂਡੋ ਸਾਹਿਬ ਕਿਹਾ ਜ਼ਰੂਰ ਹੈ ਕਿ ਯੈਸ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਤੇ ਉਹ ਕਹਿੰਦੇ ਵੀ ਉਹ ਐਕਸ਼ਨ ਲੈ ਸਕਦੇ ਹੋਣਗੇ ਹੁਣ ਪਤਾ ਨੀ ਇਹੀ ਹੋ ਸਕਦਾ ਹੈ ਕਿ ਉਹਨਾਂ ਨੇ ਉਹਨਾਂ ਨੂੰ ਪਾਰਟੀ ਚੋਂ ਜੇ ਉਹਨਾਂ ਦੀ ਕੋਈ ਜਾਣਕਾਰੀ ਹੋਏਗੀ ਹੁਣ ਜਿੱਦਾਂ ਹੈਂਡੋਂਗ ਦੇ ਬਾਰੇ ਖਬਰ ਆ ਰਹੀ ਸੀਗੀ ਤੇ ਹੈਂਡੋਂਗ ਨੂੰ ਉਹਨਾਂ ਨੇ ਪਾਰਟੀ ਤੋਂ ਸਾਈਡਲਾਈਨ ਕਰ ਦਿੱਤਾ ਹੈਂਡੋਂਗ ਨੂੰ ਠੀਕ ਹੈ ਸੋ ਹੋ ਸਕਦਾ ਕਿ ਉਹਨੂੰ ਐਕਸ਼ਨ ਚੋਂ ਗਿਣਦੇ ਹੋਣ ਹੋ ਸਕਦਾ ਉਹ ਐਕਸ਼ਨ ਲਿਆ ਹੋਵੇ ਪਲੱਸ ਜਿਹੜਾ ਕੈਂਡੀਡੇਟ ਹੁੰਦੇ ਨੇ ਸੋ ਇਹੀ ਟੂਡੋ ਸਾਹਿਬ ਦੀ ਮੇਨ ਗੱਲ ਹੈ ਨਾ ਕਿ ਜਿਹੜਾ ਕੋਈ ਕੈਂਡੀਡੇਟ ਹੈ ਹੁਣ ਉਹ ਕਹਿੰਦੇ ਜੀ ਕੰਜ਼ਰਵੇਟਿਵ ਦੇ ਜਿਹੜੇ ਕੈਂਡੀਡੇਟ ਨੇ ਉਹਦੇ ਬਾਰੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਹੈ ਤੇ ਉਹ ਕਹਿੰਦੇ ਵੀ ਚੀਫ ਪੀਅਰ ਪੋਲੀ ਸਾਹਿਬ ਕਹਿੰਦੇ ਵੀ ਚੀਫ ਆਫ ਸਟਾਫ ਨੂੰ ਪਤਾ ਹੈ ਤੋ ਉਹਨਾਂ ਦਾ ਇਹਦੇ ਤੇ ਕਹਿਣਾ ਸੀ ਬਈ ਚੀਫ ਆਫ ਸਟਾਫ ਨੇ ਥੋੜੀ ਕੈਂਡੀਡੇਟ ਫਾਈਨਲ ਕਰਨੇ ਆ ਕੈਂਡੀਡੇਟ ਫਾਈਨਲ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਉਹ ਤਾਂ ਜੈਨੀ ਬਰਨ ਕਰ ਰਹੀ ਹੈ ਉਹ ਤਾਂ ਜੈਨੀ ਬਰਨ ਕਰ ਰਹੀ ਹੈ ਨਾ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਕਹਿੰਦੇ ਹੁਣ ਕਿਹਨੇ ਆਉਣਾ ਕੈਂਡੀਡੇਟ ਕਿਹਨੇ ਨਹੀਂ ਆਉਣਾ ਉਹ ਤਾਂ ਜੈਨੀ ਬਰਨ ਦੇ ਹੱਥ ਹੈ ਤੇ ਚੀਫ ਆਫ ਸਟਾਫ ਨੇ ਤਾਂ ਕਰਨੇ ਨੀ ਜਾਂ ਫਿਰ ਪਾਰਟੀ ਲੀਡਰ ਨੇ ਕਰਨੇ ਆ ਪੀਰ ਬੋਲੀਵ ਸਾਹਿਬ ਨੇ ਤਾਂ ਇਹ ਕਿਉਂ ਨਹੀਂ ਰਹੇ ਕਲੀਅਰੈਂਸ ਹੁਣ ਕਿਆ ਟਰੂਡੋ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਮਤਲਬ ਜਿਹੜੇ ਉਹਨਾਂ ਕੋਲ ਲਿਸਟ ਆਈ ਹੈ ਕਿ ਆਹ ਬੰਦੇ ਤੁਹਾਡੇ ਲਿਬਰਲ ਦੇ ਜਾਂ ਕੋਈ ਕੈਂਡੀਡੇਟ ਇਨਵਾਲਵ ਹੋ ਸਕਦੇ ਨੇ ਸੋ ਕਿਆ ਉਹਨਾਂ ਨੇ ਉਹਨਾਂ ਤੇ ਕਿੰਨਾ ਕੁ ਐਕਸ਼ਨ ਲਿਆ ਹੈਂਡੋਂਗ ਤੋਂ ਇਲਾਵਾ ਇਹ ਤੇ ਫਿਰ ਟਰੂਡੋ ਸਾਹਿਬ ਜਾਣ
ਮੈਂ ਤੁਹਾਡੀ ਕੱਲ ਜੋ ਮਤਲਬ ਤੁਹਾਡੀ ਰਾਊਂਡ ਟੇਬਲ ਹੋਈ ਹੈਗੀ ਹੈ ਫ੍ਰਾਂਸਵਾ ਫਿਲਿਪਸ ਚੈਂਪੀਅਨ ਨਾਲ ਉਹ ਮੈਂ ਦੇਖੀ ਸਾਰੀ ਦੇਖੀ ਔਰ ਬੜੇ ਜਾਣੀ ਹੈਰਾਨੀ ਹੋਈ ਸੀ ਬਈ ਕਿਸ ਤਰ੍ਹਾਂ ਆਪਣੇ ਮਿਨਿਸਟਰ ਸਾਹਿਬ ਨੇ ਬ੍ਰੈਂਪਟਨ ਨੂੰ ਨੈਸਾ ਬਣਾ ਦਿੱਤਾ ਔਰ ਉਸਨੇ ਆਪਣਾ ਜੋ ਕੁਛ ਮਤਲਬ ਹੀ ਟੁੱਕ ਫੁੱਲ ਐਡਵਾਂਟੇਜ ਆਫ ਦਾ ਅਪਰਚੁਨਿਟੀ ਦੈਟ ਹੀ ਪ੍ਰੋਵਾਈਡਡ ਟੂ ਪ੍ਰਮੋਟ ਹਿਸ ਲਿਬਰਲ ਏਜੰਡਾ ਸੋ ਟੂ ਸਪੀਕ
ਜੀ ਬਿਲਕੁਲ ਉਹ ਦੇਖੋ ਉਹਨਾਂ ਨੇ ਆਪਣਾ ਪੂਰਾ ਐਡਵਾਂਟੇਜ ਲਿਆ ਇਸ ਗੱਲ ਦਾ ਮੈਂ ਇਹ ਗੱਲ ਵਿਦਾਊਟ ਡਰਿੰਗ ਦਾ ਲਾਈਨ ਜ਼ਰੂਰ ਕਹਾਂਗਾ ਕਿ ਹੀ ਇਜ਼ ਕੁਆਇਟ ਕੰਪੀਟੀਟਿਵ ਬਟ ਜ਼ਾਹਿਰ ਜੀ ਗੱਲ ਹੈ ਕਿ ਉਹ ਲਿਬਰਲ ਦੇ ਹੀ एमपी ने लिबरल पार्टी वालों पार्टी हालांकि कैबिनेट मिनिस्टर भी है सरकार दे विच और हो सकता है मैं श्योर नहीं है बट खबर आ रही है सुनन दे विच कि ट्रूडो साहब तो बाद शायद वो लीड भी करना चाहते हो सो इसलिए उन्होंने कोशिश है और अपने मैंबर पार्लियामेंट नूं सपोर्ट करना आए सके सो उहदे विच किते ना किते उन्होंने गल अपनी सरकार की तारीफ करनी करनी देखो कोई भी कैबिनेट मिनिस्टर है अपनी सरकार की तारीफ करता ही करता हाँ ये साडा काम है कि असी उन्होंने मुश्किल सवाल पूछने जो तुसी देखे ही है मैं तो इतने तक भी उन्होंने कहा मैं कहा तुहाडी सरकार वालों मैं कहा हुण उत्थे एक कैलगरी च पत्रकार नाल मार कुटाई हुई है ठीक है सो तुसी मैनू कहने च कोई हिचकिचाहट नहीं है कि इहदे विच भी इहनां दी अप्रोच सिलेक्टिव है मैं तो इन्हों साफ पूछ रहा भी हरदीप निज्जर साहब की सुरक्षा बड़ी जरूरी है बिल्कुल मन गए गल ठीक है जी हरदीप निज्जर साहब इदा लगता भी तुहाडी सारी सरकार का काम जिनी सिक्योरिटी है सिर्फ हरदीप निज्जर साहब लई है बाकी बंदे जिहड़े इत्थे जिन्हां नूं सुरक्षा हैगी है चाहे किसी पत्रकार नूं कुट जाओ चाहे किसी बिजनेसमैन नूं एक्सटॉर्शन कॉल आ रही है लोकां दे घरां च मार कुटाई करके गड्डियां खोह के ले जा रहे ने सो उन्हां दी सुरक्षा बारे भी मैं ते तुसी जे मेरी एग्जैक्ट वर्डिंग सुनो मैं ते इत्थे तक भी कहा भी तुसी किसी पत्रकार दे तां तुहाडे तों एक वर्ड तक नहीं सुनिया तुहाडी सरकार तों एक शब्द नहीं बोलिया तुसी बोलिया कदे मैं तो साहब फिलिपी शैंपियन साहब नूं कल कढ लो रिकॉर्डिंग मैं प्ले करी जा रहा बार बार ते फिर वह देख रहे थे मेरे वाल भी इन्होंने की कर मैं कहा जी दसो तुसी कित्थे गल करदे हो क्योंकि मैं इत्थे वादा करके कहा सी भी साढ़े साथी पत्रकार ने देखो लोग गिणते ने कॉम्पीटिशन कोई नहीं सवाल पुछता क्योंकि वह कहते जी कॉम्पीटिशन आ जी और दूजा मीडिया वाला आ मैं मीडिया वाले कलीग नूं मेरे कलीग ने हो मैं कदे भी उन्होंने कॉम्पीटिशन नहीं गिणिया क्योंकि मीडिया दे विच ते सर समुंदर है इन्ना कम पे ना जिन्हें कम करना है मीडिया दे विच जिन्हें तो कम करना है इन्ना कम है मीडिया च जिहदी कोई हद नहीं बहुत कम है मीडिया च तुसी दाल फुलका भी बना सकते हो कम भी बहुत है जे पैसे वाल ना देखो उदा भी कम करने लिए बहुत है सो मैं तो उन्होंने पूछया कि साडा साथी पत्रकार भाई उन्होंने तुसी मारिया कुटिया उत्थे बंदिया ने फिर नाले धमकी दी भी तेन ट्रेलर दिखाया जिन्होंने मारिया कुटिया धमकी भी देती भी तेन ट्रेलर दिखाया मैं कहता उत्थे मैं उत्थे बोलिया मैं नाल सारे एमपी बैठे सके रूबी सोता जी बैठे से अपने मरिंदर सिद्धू साहब बैठे से मैं मिनिस्टर साहब नूं भी गल कहती मैं जी उत्थे तो उन्होंने कहता धमकी दे रहे नाले मारिया कुटिया पत्रकार नाले कहता तेन ट्रेलर दिखाया या तो कोई गलती हो पत्रकार की पत्रकार ने जी सिर्फ एक न्यूज है वह कवर की है या तो सानू दसो भी आ पत्रकार ने जी आ फैक्चुअली जे फैक्चुअली गलत भी होगी एक मिनट चलो मान लीए जे फैक्चुअली गलत भी होंगी तो भी पत्रकार ना तुसी गलबात करनी है सो तुहाडी सरकार वालों एक शब्द नहीं निकला मैं कहा आई डिड नॉट हीयर अ वर्ड फ्रॉम योर फैडरल गवर्नमेंट एंड मैं उन्होंने यह भी कहता मैं कहा जी जर्नलिस्ट कम्यूनिटी है दे आर फीयरफुल उन्होंने डर है कवरेज नहीं कर रहे न्यूज की एक मैं कहा मैं आई वॉन्ट टू पुट ऑन रिकॉर्ड मैं सारी गल उ कह के उत्थे सारी रिकॉर्डिंग कर रही थी सारे मीडिया वाले रिकॉर्डिंग कर रहे थे अभी भी रिकॉर्डिंग करके रख ली उसकी कल सरकार असी सवाल पूछांगे सरकार नूं सरकार चुप क्यों है सरकार चुप क्यों है डेमोक्रेसी डेमोक्रेसी रूल ऑफ लॉ ट्रूडो साहब करते रहेंगे जी डेमोक्रेसी है रूल ऑफ लॉ कित्थे रूल ऑफ लॉ कित्थे डेमोक्रेसी तुहाडे अखबार तो रोज बंद हो रहे हैं साडी कम्यूनिटी च 45-50 अखबार होंदे सीगे अज 5 अखबार नहीं चलते हुणे दसो तुसी इत्थे सारा कुछ तो घर घर दे विच आंदा सी मिसिसागा न्यूज इटोविको गार्डियन ब्रैम्पटन गार्डियन आ 50-60 अखबार एक दिन च झटके जी बंद हो गए 50-60 अखबार बंद और मीडिया के धड़ाधड़ रोज शो बंद हो रहे हैं रोज न्यूज ब्रॉडकास्ट बंद हो रही है लोकल मीडिया का तुहाडा खत्म ही हुंदा जा रहा लखा हजारां डॉलर तुसी आप फेसबुक ते ऐडा पा दिंदे हो मैं साफ सारी गल्लां कर दिंदा इतने डेमोक्रेसी ही नहीं रोड हो रही सोशल फैब्रिक ही खत्म होया सोसाइटी का फेसबुक के बाद जाओ उत्ते मौजा करो आराम के नाल सोशल मीडिया तो एक कहे जा समाज क्रिएट करी जा रहे इन्हों खुद नहीं समझ आ रहा इन्हों कोई विजन की कमी है सानू विजन चाहिए है। जे विजन नहीं लो होएगा तो फिर यह सारा समाज असी किस तरह का क्रिएट करी जा रहे हैं आप देखो हुण मैं गल नहीं करना चाहता हुण इत्थे तां कल एक पत्रकार ने हुण जे सुनना चाहते सुन लो कल एक पत्रकार ने कह दिता भी साढ़े इत्थे यंग लड़कियां साडियां मजबूर कीतियां जा रही ने अपने सैक्स ट्रेड दे विच ते ओह पत्रकार ने जदों रिपोर्ट कीती है ते ओह एक बंदा उहनूं दिखा रहा है वैबसाइट क्या चक्को जी अपनियां कुड़ियां दे ठा नाम उहनूं दिखा ते क्या चक्को आह वैबसाइट है आह फोटोआं देख लो आह नाम आह सर्विसिज दे रही अपनियां कुड़ियां सो इत्थे की कुछ हो रहा समाज दे विच किहड़ी किहड़ी गल इत्थे करिए फिर इदां लगदा है कि सारी दिहाड़ी इत्थे नैगेटिविटी की गल हुंदी है इसलिए मैं फिर ज्यादा डिटेल च नहीं जाना चाहता हुण तुसीं पुछिया मैं तुहानूं दसदा सर लीडरशिप कई वधिया ने कॉम्पीटेंट ने उन्होंने पूरा काम नहीं करन दिता जांदा और कई मीडियोकर जे ने यस मैन जे चाहिए ने इत्थे सारयां नूं सारयां दी गल मैं विच ही कर दिंदा जिहड़ी देखो चाहे एनडीपी है चाहे कंजरवेटिव है चाहे लिबरल है बंदे लैके आओ सर कॉम्पीटेटिव ਮਜ਼ਾ ਆਏਗਾ ਤਾਂ ਕੈਨੇਡਾ ਨੂੰ ਜੇ ਤਾਂ ਤੁਸੀਂ ਬਹੁਤ ਕੁਛ ਹੈ ਸਾਡੇ ਕੋਲ ਕੈਨੇਡਾ ਚ ਬਹੁਤ ਕੁਛ ਹੈ ਵੀ ਆਰ ਅ ਡਿਵੈਲਪਡ ਕੰਟਰੀ ਸਾਡੇ ਕੋਲ ਪਾਣੀ ਦੀ ਨੈਚੁਰਲ ਰਿਸੋਰਸਿਸ ਦੀ ਆਇਲ ਦੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਬਹੁਤ ਸੋਹਣੀ ਕੰਟਰੀ ਹੈ ਹਜੇ ਮੈਂ ਕਹਾਂਗਾ ਪੰਜ ਸੱਤ ਸਾਲ ਜਰਾ ਰੱਜ ਕੇ ਲਗਾ ਲਓ ਜੇ ਕੰਮ ਕਰਨਾ ਜੇ ਕੰਮ ਕਰਨਾ ਫਿਰ ਐਮ ਪੀ ਬਣੋ ਮੈਂ ਬੜੇ ਅਦਬ ਸਤਿਕਾਰ ਨਾਲ ਕਹਿਣਾ ਚਾਹੁੰਦਾ ਬਹੁਤ ਲੋਕ ਉਥੋਂ ਕੈਲਗਰੀ ਤੋਂ ਸ਼ੁਰੂ ਕਰ ਲਓ ਕੈਲਗਰੀ ਐਡਮਿੰਟਨ ਵੈਂਕੂਵਰ ਅਸੀਂ ਦੇਖਦੇ ਹਾਂ ਇੱਥੇ ਵੀ ਆ ਜਾਓ ਟੋਰੋਂਟੋ ਵੀ ਠੀਕ ਠਾਕ ਹੈ ਮਤਲਬ ਕੰਮ ਜਿਨ੍ਹਾਂ ਨੂੰ ਕੋਈ ਜ਼ਿਆਦਾ ਸਿਸਟਮ ਚ ਨਹੀਂ ਪਤਾ ਉਪਰ ਲੀਡਰਸ ਨੂੰ ਮੈਂ ਮੰਗ ਕਰਾਂਗਾ ਸਾਰੇ ਲੀਡਰਸ ਤੋਂ ਅਜੈਬ ਸਿੰਘ ਜੀ ਸੋਰੀ ਮੈਂ ਸਮਾਂ ਲੈ ਗਿਆ ਮੈਂ ਬਸ ਇੱਦਾਂ ਹੀ ਕਹਿ ਕੇ ਰੈਪਅਪ ਕਰਾਂਗਾ ਮੈਂ ਲੀਡਰਸ ਤੋਂ ਮੰਗ ਕਰਾਂਗਾ ਲਿਬਰਲ ਪਾਰਟੀ ਦੇ ਲੀਡਰ ਸਾਹਿਬ ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਕੰਜ਼ਰਵ